ਵਾਹਿਗੁਰੂ ਵਾਹਿਗੁਰੂ ਜੀ ਸਾਰੇ ਮਿਲ ਕੇ ਬੋਲੋ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾਂਤ ਸਤਪੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਿਤਕਰਾ ਗੁਰਦੇਵਾ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਾ ਪੋਧਰਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਾਰਾ ਗੁਰਦੇਵ ਨਾਨਕ ਹਰ ਨਮਸਕਾਰਾ ਇਹੋ ਸਲੋਕ ਆਦਿ ਅੰਤ ਪੜਨਾ ਸੋ ਕਹੁ ਟਲ ਗੁਰ ਸੇਵੀਐ ਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਹ ਤਖ ਸੰਬੰਧੀ ਨੂਰ ਅਰਸਹੁ ਕੁਰ ਸਹੁ ਚਟੀਐ ਤੁਧ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਰਬੱਤ ਸੰਗਤਾਂ ਪਿਆਰ ਸਤਿਕਾਰ ਨਾਲ ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਬੱਤ ਸੰਗਤਾਂ ਵਾਹਿਗੁਰੂ ਦੇ ਦਰ ਤੇ ਸੱਜ ਕਰਕੇ ਗੁਰਾਂ ਦੀ ਹਜ਼ੂਰੀ ਵਿੱਚ ਕੀਰਤਨ ਨਿਰਮੋਲਕ ਹੀਰਾ ਆਨੰਦ ਮਾਣ ਰਹੇ ਸੋ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ ਸੋ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਦਰਸ਼ਨ ਬਖਸ਼ਿਸ਼ ਕਰ ਰਹੇ ਹਨ ਨਾਲ ਨਾਲ ਮਹਾਂਪੁਰਖ ਦੀਵਾਨ ਦੀ ਹਾਜ਼ਰੀ ਆਪ ਵੀ ਭਰ ਰਹੇ ਨੇ ਔਰ ਇਹਦੇ ਨਾਲ ਸੰਗਤ ਦਾ ਉਤਸ਼ਾਹ ਹੋਰ ਵੱਧਦਾ ਹੈ ਸੰਗਤ ਵੀ ਬੜੇ ਪਿਆਰ ਦੇ ਨਾਲ ਗੁਰਾਂ ਕੀ ਬਾਣੀ ਦੇ ਜੋ ਡੂੰਘੇ ਆਨੰਦ ਨੂੰ ਮਾਣ ਰਹੀਆਂ ਹਨ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਣੇ ਤੇ ਜਿੱਥੇ ਆਪਾਂ ਕੱਲ ਵਿਚਾਰ ਕਰ ਰਹੇ ਸੀ ਚੌਥਾ ਪਦ ਜਿੱਥੇ ਜਾ ਕੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ ਚੌਥੀ ਭੂਮਿਕਾ ਦੇ ਵਿੱਚ ਆਮ ਬੰਦੇ ਦੇ ਬਹੁਤ ਸਾਰੇ ਅਰਥਾਂ ਨੂੰ ਜਿਸ ਪ੍ਰਕਾਰ ਦਿਮਾਗ ਦੇ ਵਿੱਚ ਗੱਲ ਆਉਂਦੀ ਕਿ ਇਹਦਾ ਇਹ ਅਰਥ ਹੋਣਾ ਇਹਦਾ ਇਹ ਅਰਥ ਹੋਣਾ ਕਿਉਂਕਿ ਹਰੇਕ ਦੀ ਆਪੋ ਆਪਣੀ ਸੋਚ ਹੁੰਦੀ ਹੈ ਤਮੋ ਗੁਣੀ ਬੰਦੇ ਇੱਕ ਪੰਕਤੀ ਨੂੰ ਲੈ ਕੇ ਕਹਿੰਦੇ ਨੇ ਸੰਸਾਰ ਦੇ ਅੰਦਰ ਜਿਹੜੇ ਤਮੋ ਗੁਣ ਲੋਕ ਹੁੰਦੇ, ਦੱਸਿਆ ਸੀ ਕੱਲ ਕਿ ਖਾਣਾ ਪੀਣਾ ਪਵਿੱਤਰ ਹੈ। ਉਹ ਕਹਿੰਦੇ ਬਾਣੀ ਚ ਲਿਖਿਆ ਖਾਣਾ ਪੀਣਾ ਪਵਿੱਤਰ ਹੈ। ਉਹ ਦੁਨੀਆਂ ਦੇ ਗੰਦੇ ਪਦਾਰਥਾਂ ਨੂੰ ਹੱਥ ਵਿੱਚ ਪੜ ਕੇ ਅਸੀਂ ਆਪ ਇਹ ਚੀਜ਼ਾਂ ਦੇਖੀਆਂ ਹੋਈਆਂ। ਕਈ ਬੰਦੇ ਕਹਿਣਗੇ ਤਾਂ ਬਾਣੀ ਚ ਲਿਖਿਆ ਖਾਣਾ ਪੀਣਾ ਪਵਿੱਤਰ ਹੈ, ਤਮੋ ਗੁਣੀ ਦੀ ਸੋਚ ਹੈ। ਰਜੋ ਗੁਣੀ ਦੀ ਵੀ ਇਸ ਤਰ੍ਹਾਂ ਹੀ ਸੋਚ ਹੁੰਦੀ ਹੈ ਕਿ ਖਾਣਾ ਪੀਣਾ ਤਾਂ ਜੇ ਦੇਖੋ ਬਾਣੀ ਚ ਲਿਖਿਆ ਸਾਰਾ ਪਵਿੱਤਰ ਹੀ ਹੈ ਜੀ, ਐਵੇਂ ਤੁਸੀਂ ਤਾਂ ਹੱਥ ਧੋਂਦੇ ਫਿਰਦੇ ਹੋ, ਕਦੇ ਤੁਸੀਂ ਸੁੱਚਮ ਦੀ ਗੱਲ ਕਰਦੇ ਹੋ, ਇਹ ਤਾਂ ਪੰਡਤਾਂ ਵਾਲੀਆਂ ਗੱਲਾਂ ਨੇ। ਉਸ ਤੋਂ ਉਪਰੰਤ ਸਤੋਗੁਣੀ ਪੁਰਸ਼ ਜਿਹੜੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗਦੀ ਹੈ ਕਿ ਗੁਰਮੁਖਾਂ ਦਾ ਜੋ ਖਾਣਾ ਹੁੰਦਾ, ਜੋ ਪੀਣਾ ਹੁੰਦਾ, ਉਹ ਪਵਿੱਤਰਤਾ ਵਾਲਾ ਹੁੰਦਾ। ਅਰਥ ਭਾਵ ਤਾਂ ਇਹ ਸੀ, ਪਰ ਤਮੋ ਤੇ ਰਜੋ ਗੁਣੀ ਨੂੰ ਬਾਣੀ ਦੀ ਸਮਝ ਨਹੀਂ ਲੱਗੀ। ਉਹ ਹਰ ਬੰਦਾ ਆਪੋ ਆਪਣੇ ਢੰਗ ਨਾਲ ਆਪਣੀ ਸੋਚ ਮੁਤਾਬਕ ਬਾਣੀ ਦੇ ਅਰਥ ਕਰਦਾ। ਆਪਾਂ ਦੇਖਦੇ ਹਾਂ ਪਿਆਰ ਨਾਲ ਕਿ ਸ਼੍ਰੋਮਣੀ ਗੁਰਮੁਖ ਬ੍ਰਹਮ ਗਿਆਨੀ ਜਿਨ੍ਹਾਂ ਦੀ ਬਹੁਤ ਉੱਚੀ ਅਵਸਥਾ, ਬ੍ਰਹਮ ਗਿਆਨ ਦੀ ਪਦਵੀ ਚ ਇੱਕ ਪਦਵੀ ਆਉਂਦੀ ਗੁਰਮੁਖ ਬ੍ਰਹਮ ਗਿਆਨੀ। ਗੁਰਮੁਖ ਬ੍ਰਹਮ ਗਿਆਨੀ ਦੁਨੀਆਂ ਤੇ ਚੰਦ ਹੀ ਹੋਏ ਨੇ। ਸੋ ਜਿਨ੍ਹਾਂ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਤੋਂ ਮਾਇਆ ਥਰ ਥਰ ਕੰਬਦੀ ਹੈ। ਗੁਰਮੁਖ ਬ੍ਰਹਮ ਗਿਆਨੀ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਦੇ ਜੀਵਨ ਵਿੱਚ ਆਉਂਦਾ ਅਹਿਸਾਸ ਜਦੋਂ ਬਾਬਾ ਜੀ ਦੀ ਪਰਖ ਲਈ ਮਾਇਆ ਨੇ, ਕਿਉਂਕਿ ਪਰਖ ਤਾਂ ਹੋਣੀ ਹੋਣੀ ਹੈ, ਜਦੋਂ ਸੱਤਵੀਂ ਭੂਮਿਕਾ ਵਿੱਚ ਜਾਣਾ ਉਦੋਂ ਪਰਖ ਬੜੀ ਤਕੜੀ ਹੋ ਸਕਦੀ। ਕਹਿੰਦੇ ਨੇ ਲਿਖਿਆ ਜੀਵਨ ਦੇ ਵਿੱਚ ਮਾਇਆ ਨੇ ਨਗਨ ਰੂਪ ਧਾਰਨ ਕਰਕੇ ਡਲਾਉਣਾ ਚਾਹਿਆ। ਮਹਾਂਪੁਰਖ ਛੱਪੜ ਦੇ ਵਿੱਚ ਵੜ ਗਏ, ਗਲ ਗਲ ਪਾਣੀ ਵਿੱਚ ਖੜ ਗਏ ਜਾ ਕੇ। ਉਹ ਬਾਹਰ ਖੜੀ ਹੈ, ਸੱਤ ਦਿਨ ਤੱਕ ਉਹ ਪਾਣੀ ਚ ਖੜੇ ਰਹੇ, ਸੱਤ ਦਿਨ ਤੱਕ ਬਾਹਰ ਨਹੀਂ ਆਏ। ਸੱਤੇ ਦਿਨ ਮਾਇਆ ਪੁਕਾਰਦੀ ਰਹੀ ਗਲਤ ਪਾਸੇ ਪ੍ਰੇਰਨ ਲਈ। ਅਖੀਰ ਸੱਤਵੇਂ ਦਿਨ ਜਾ ਕੇ ਮਾਇਆ ਨੇ ਅਸਲੀ ਰੂਪ ਧਾਰਨ ਕਰਕੇ ਬਾਬਾ ਜੀ ਨੂੰ ਮੱਥਾ ਟੇਕ ਦਿੱਤਾ। ਕਹਿੰਦੀ ਧੰਨ ਬਾਬਾ ਆਤਰ ਸਿੰਘ ਜੀ, ਧੰਨ ਹੋ ਤੁਸੀਂ, ਤੁਸੀਂ ਹਾਰੇ ਨਹੀਂ, ਤੁਸੀਂ ਜਿੱਤ ਗਏ ਹੋ। ਇਸੇ ਪ੍ਰਕਾਰ ਮਾਇਆ ਤੋਂ ਬਿਲਕੁਲ ਤਿਆਗ ਤੇ ਨਿਰਲੇਪਤਾ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ, ਇਸੇ ਮਹਾਂਪੁਰਖ ਸੰਸਾਰ ਤੇ ਕਦੇ ਕਦੇ ਆਇਆ ਕਰਦੇ ਨੇ। ਹੁਣ ਲੋਕੀ ਲੱਭਦੇ ਫਿਰਦੇ ਨੇ, ਹੁਣ ਲੋਕੀ ਸਾਨੂੰ ਫੋਨਾਂ ਤੇ ਪੁੱਛਦੇ ਕਦੇ ਮਿਲ ਕੇ ਕੋਈ ਪੂਰਨ ਪੁਰਖ ਹੈ, ਕੋਈ ਪੂਰਨ ਪੁਰਖ ਹੈ। ਇਹ ਵੀ ਇੱਕ ਸਮਾਂ ਹੀ ਹੁੰਦਾ ਹੈ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਬਚਨ ਕੀਤਾ ਸੀ ਪੂਰਨ ਪੁਰਖਾਂ ਨੇ, ਕਹਿੰਦੇ ਕੋਈ ਸਮਾਂ ਆਜੂਗਾ ਧਰਤੀ ਤੇ ਸੰਤਾਂ ਦਾ ਕਾਲ ਪੈ ਜੂਗਾ, ਸੰਤ ਦਿਖਿਆ ਹੀ ਨਹੀਂ ਕਰਨਗੇ, ਪੂਰਨ ਪੁਰਖ ਮਿਲਿਆ ਨਹੀਂ ਕਰਨਗੇ, ਤੇ ਜੇ ਹੋਣਗੇ ਕਹਿੰਦੇ ਉਹ ਗੁਪਤ ਹੋ ਜਾਣਗੇ, ਅੰਦਰ ਵੜ ਕੇ ਬੈਠ ਜਾਣਗੇ। ਕਿਉਂ? ਕਿਉਂਕਿ ਅੱਗੇ ਉਹ ਜਿਹਾ ਜਗਿਆਸੂ ਹੀ ਨਹੀਂ ਹੈ ਜਿਹੜਾ ਉਹਨਾਂ ਤੋਂ ਕੁਛ ਲੈ ਸਕੇ। ਭਾਈ ਸਾਹਿਬ ਹੁਣ ਦੱਸ ਰਹੇ ਸੀ ਨਾ ਕਿ ਅਸੀਂ ਕੱਪੜਿਆਂ ਤੋਂ ਬਾਹਰ ਹੋ ਕੇ ਸੇਵਾ ਕਰਦੇ ਸੀ। ਕੁਦਰਤੀ ਹੁੰਦਾ ਜਦੋਂ ਅਸੀਂ ਮਹਾਂਪੁਰਖਾਂ ਨਾਲ ਹੁੰਦੇ ਸੀ, ਬਾਬਾ ਕਰਤਾਰ ਸਿੰਘ ਜੀ ਖਾਲਸਾ ਨਾਲ 74 ਤੋਂ ਲੈ ਕੇ ਅਸੀਂ ਵੀ ਇਹੀ ਸੀ। ਹੁਣ ਸਾਨੂੰ ਮਾੜੀ ਜਿਹੀ ਠੰਡ ਹੋ ਜੇ ਪੈਰ ਠਰਨ ਲੱਗ ਜਾਂਦੇ ਆ, ਹੱਥ ਠਰਨ ਲੱਗ ਜਾਂਦੇ ਆ, ਠੰਡ ਲੱਗਣ ਲੱਗ ਜਾਂਦੀ ਹੈ। ਉਦੋਂ ਨਾ ਕੋਈ ਠੰਡ ਲੱਗਦੀ ਸੀ ਨਾ ਗਰਮੀ ਲੱਗਦੀ ਸੀ। ਮਹਾਂਪੁਰਖਾਂ ਨੇ ਗੁੱਸੇ ਹੋ ਕੇ ਕਹਿਣਾ ਤੂੰ ਪੈਰ 'ਚ ਜੁੱਤੀ ਨਹੀਂ ਪਾਈ, ਤੈਨੂੰ ਗਰਮੀ ਲੱਗ ਜੂ। ਅਸੀਂ ਕਹੇ ਕਿਹੜੀ ਗਰਮੀ, ਕਿਹੜੀ ਠੰਡ, ਕੋਈ ਗਰਮੀ ਕੋਈ ਠੰਡ ਨਹੀਂ ਹੈ। ਸੋ ਜਦੋਂ ਕਿਸੇ ਪੂਰਨ ਪੁਰਖ ਦੀ ਆਪਾਂ ਸੇਵਾ ਵਿੱਚ ਹੁੰਦੇ ਹਾਂ, ਉਹਦੀ ਇੰਨੀ ਕਿਰਪਾ ਹੁੰਦੀ ਹੈ, ਨਾ ਤਾਂ ਉਦੋਂ ਨੀਂਦ ਤੰਗ ਕਰੇ, ਨਾ ਭੁੱਖ ਤੰਗ ਕਰੇ, ਨਾ ਕੋਈ ਆਲਸ ਪਵੇ, ਨਾ ਕੋਈ ਦਲਿੱਦਰ ਪਵੇ। ਭੱਜੇ ਹੀ ਫਿਰਨਾ ਜਿਵੇਂ ਪਤਾ ਨੀ ਕਿ ਹੈਲੀਕਾਪਟਰ ਉੜੇ ਹੀ ਫਿਰਦਾ ਰਹਿੰਦਾ, ਬਸ ਭੱਜੇ ਹੀ ਫਿਰਨਾ। ਤੇ ਰਾਤ ਨੂੰ ਜੇ ਸੌਣਾ, ਲੱਕ ਨੂੰ ਪਰਨਾ ਬੰਨ ਕੇ ਹੱਥ ਸੁੱਚੇ ਰੱਖ ਕੇ ਐਂ ਪੈ ਜਾਣਾ, ਲੰਮੇ ਨੀ ਪੈਣਾ, ਰਜਾਈ ਦੀ ਢੋ ਲਾ ਕੇ, ਵੀ ਜੇ ਆਵਾਜ਼ ਮਾਰਨ ਤਾਂ ਉੱਠਣ ਚ ਵੀ ਦਿੱਕਤ ਨਾ ਆਵੇ, ਉੱਠਣ ਵਿਚ ਵੀ ਸੈਕਿੰਡ ਹੀ ਲੱਗਣ, ਮਾੜੀ ਜਿਹੀ ਆਵਾਜ਼ ਮਾਰੀ ਉੱਥੇ ਹੀ ਬੈਠਾ ਹੋਵੇ। ਹਾਂਜੀ, ਕੀ ਹੁਕਮ ਹੈ? ਮੈਂ ਸੰਗਤ ਨੂੰ ਬੇਨਤੀ ਕਰਾਂਗਾ, ਵਿਚੋਂ ਤੁਹਾਡੇ ਕੋਲ ਪਹੁੰਚਿਆ ਵੀ ਹੁਣ ਜੀਵਨ ਮਹਾਂਪੁਰਖਾਂ ਦਾ, ਮਹਾਂਪੁਰਖਾਂ ਦੇ ਨਾਲ ਇੱਕ ਮਹਾਂਪੁਰਖਾਂ ਦੇ ਸੰਗੀ 1933 ਤੋਂ ਲੈ ਕੇ ਬਾਬਾ ਹਰੀ ਸਿੰਘ ਜੀ ਡਰਾਈਵਰ ਨਾਲ ਰਹੇ ਨੇ ਉਹਨਾਂ ਦੇ, ਜਿਹੜੇ ਮੈਂ ਟੋਰਾਂਟੋ ਅਮਰੀਕਾ ਦੇ ਵਿਚ ਦੋ ਵਾਰੀ ਉਹਨਾਂ ਦਾ ਇਹ ਜੀਵਨ ਸੁਣਿਆ, ਫਰੀ ਮਾਉਂਟ ਵੀ ਸੁਣਿਆ ਸੀ ਕਿ ਉਹ ਕਿਵੇਂ ਕਿਵੇਂ ਗਏ, ਕਿਵੇਂ ਕਿਵੇਂ ਸੇਵਾ ਕੀਤੀ, ਕਿਵੇਂ ਕਿਵੇਂ ਆਏ। ਜਦੋਂ ਮੈਂ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸੁਣਿਆ ਸੀ, ਕਿਉਂਕਿ ਇੱਕ ਜਣਾ ਨਾਲ ਰਿਹਾ ਹੋਵੇ ਨਾ ਕਿਤੇ, ਉਹ ਸਾਰਾ ਕੁਝ ਸਾਹਮਣੇ ਹੀ ਖੜਾ ਦਿੰਦਾ, ਜਿਵੇਂ ਭਾਈ ਹਰਬੰਸ ਸਿੰਘ ਜੀ ਨੇ ਸਾਰਾ ਸੀਨ ਬੰਨ ਦਿੱਤਾ ਕਿ ਦੇਹਰਾਦੂਨ ਗਏ, ਇਸ ਤਰ੍ਹਾਂ ਹੋਇਆ। ਸੋ ਇਸ ਪ੍ਰਕਾਰ ਸਾਰਾ ਸੀਨ ਜਿਹੜਾ ਹੁੰਦਾ ਸਾਹਮਣੇ ਮਹਾਂਪੁਰਖਾਂ ਦਾ ਬਾਬਾ ਹਰੀ ਸਿੰਘ ਨੇ ਖੜਾ ਦਿੱਤਾ ਸਾਡੇ, ਕਿਉਂਕਿ ਕੁਦਰਤੀ ਪਿਆਰ ਹੁੰਦਾ, ਸੰਬੰਧ ਦੀ ਗੱਲ ਹੈ। ਇੱਕ ਜਦੋਂ ਸਾਡੇ ਦਾਦਾ ਜੀ ਇਹ ਗੱਲ ਸੁਣਾਇਆ ਕਰਦੇ ਸੀ, ਮਹਿਲ ਕਲਾਂ ਮਹਿਲ ਖੁਰਦ ਪਿੰਡ ਪੈਂਦਾ ਸੰਗਰੂਰ ਡਿਸਟ੍ਰਿਕਟ ਚ, ਉਥੇ ਬਾਬਾ ਈਸ਼ਰ ਸਿੰਘ ਜੀ ਦੀਵਾਨ ਲਾਉਣ ਜਾਇਆ ਕਰਦੇ ਸੀ, ਤਾਂ ਸਾਡੇ ਦਾਦਾ ਜੀ ਦੇ ਮਾਮਾ ਜੀ ਮਹਾਂਪੁਰਖਾਂ ਦੇ ਨਾਲ ਰਾਗੀ ਜਥੇ ਵਿਚ, ਮੈਂ ਹੁਣੇ ਮਹਾਂਪੁਰਸ਼ਾਂ ਨੂੰ ਪੁੱਛਿਆ, ਮੈਂ ਜੀ ਨਾਂ ਮੈਨੂੰ ਭੁੱਲ ਗਿਆ, ਸੂਰਮੇ ਸਿੰਘ ਸੀ, ਕਹਿੰਦੇ ਉਹਨਾਂ ਦਾ ਨਾਂ ਭਾਈ ਪੂਰਨ ਸਿੰਘ ਸੀ, ਉਹ ਦਾਦਾ ਜੀ ਦੇ ਸਕੇ ਮਾਮਾ ਜੀ ਸੀਗੇ। ਸੋ ਮੈਂ ਕਿਹਾ ਬਾਬਾ ਜੀ ਆਪਣੇ ਦਾਦਾ ਜੀ ਨੂੰ ਸੀ ਮਾਲ ਵਿਚ ਬਾਬਾ ਜੀ, ਕਹਿੰਦੇ ਬਾਬਾ ਜੀ ਉਹ ਤੁਸੀਂ ਜਾਂਦੇ ਹੁੰਦੇ ਸੀ ਕਲੇਰੀ ਜਾਂਦੇ, ਉਥੋਂ ਦਾ ਕੋਈ ਆਪ ਅੱਖੀਂ ਦੇਖਿਆ ਕੌਤਕ ਸੁਣਾਓ। ਪਹਿਲਾਂ ਤਾਂ ਮੈਂ ਪੁੱਛਿਆ ਵੀ ਤੁਸੀਂ ਉਹਨਾਂ ਕੋਲ ਜਾਂਦੇ? ਕਹਿੰਦੇ ਹਾਂ, ਅਸੀਂ ਤਾਂ ਡਰਦੇ ਬਹੁਤ ਹੁੰਦੇ ਸੀ ਭਾਈ, ਬਾਬਾ ਜੀ ਛੋਟੇ ਛੋਟੇ ਹੁੰਦੇ ਸੀ, ਕਹਿੰਦੇ ਪਰ ਮਾਮਾ ਜੀ ਨੇ ਫਿਰ ਅੱਗੇ ਲੈ ਜਾਣਾ, ਕਹਿਣਾ ਜੀ ਇਹ ਭਾਣਜਾ। ਕਹਿੰਦੇ ਜਦੋਂ ਸ਼ਾਦੀ ਹੋਈ ਨੂੰ ਕਈ ਸਾਲ ਹੋ ਗਏ, ਕਹਿੰਦੇ ਇੱਕ ਵਾਰ ਮੈਂ ਬੇਨਤੀ ਕੀਤੀ, ਮਾਮਾ ਜੀ ਇੰਨੇ ਹੁਣ ਚਿਰ ਹੋ ਗਿਆ ਵਿਆਹ ਨੂੰ, ਔਲਾਦ ਨਹੀਂ, ਕਿਰਪਾ ਕਰਾਓ ਮਹਾਂਪੁਰਖਾਂ ਤੋਂ। ਕਹਿੰਦੇ ਚੱਲ ਆ ਮੌਕਾ ਦੇਖ ਕੇ ਬੇਨਤੀ ਕਰਾਂਗੇ, ਵੀ ਜੇ ਖੁਸ਼ ਮਿਜਾਜ ਬੈਠੇ ਜਾਂ ਇਕਾਂਤ ਵਾਸ ਹੋਇਆ ਤਾਂ ਫਿਰ ਕਰਦੇ ਹਾਂ। ਬਾਬਾ ਜੀ ਸਜੇ ਹੋਏ ਨੇ, ਬਾਬਾ ਜੀ ਜ਼ਿਆਦਾਤਰ ਰਾਗੀ ਸਿੰਘਾਂ ਨੂੰ ਰਾਗਾ ਸਿੰਘ ਕਹਿੰਦੇ ਸੀ, ਆਹ ਭਾਈ ਰਾਗਾ ਸਿੰਘ ਕਿਵੇਂ ਆਉਣਾ ਹੋਇਆ? ਕਹਿੰਦੇ ਮਹਾਰਾਜ ਇਹ ਭਾਣ ਜਾ। ਕਹਿੰਦੇ ਹਾਂ ਭਾਈ। ਕਹਿੰਦੇ ਇਹ ਕਈ ਚਿਰ ਹੋ ਗਿਆ ਮਹਾਰਾਜ ਵਿਆਹ ਨੂੰ ਇੱਛਾ ਰੱਖਦੇ ਨੇ ਕੋਈ ਔਲਾਦ ਹੋਵੇ। ਮਹਾਂਪੁਰਖਾਂ ਨੇ ਦੇਖੋ ਕਿੰਨੇ ਪੁਆਇੰਟ ਦੇ ਬਚਨ ਕਹੇ ਦੇਖ ਕੇ। ਕਹਿੰਦੇ ਇਸ਼ਨਾਨ ਕਰਦਾ ਹੁੰਦਾ ਸਵੇਰੇ? ਕਹਿੰਦੇ ਹਾਂ ਜੀ। ਦੇਖੋ ਅੰਤਰਜਾਮਤਾ ਦੀ ਗੱਲ ਹੈ। ਕਹਿੰਦੇ ਜਿਹੜੀ ਨਲਕੇ ਥੱਲੇ ਬਾਲਟੀ ਰੱਖੀ ਹੈ, ਬਾਹਰ ਅੰਦਰ ਜਾ ਕੇ ਉਹਦੇ ਤੇ ਹੱਥ ਧੋ ਲੈਂਦੇ ਹੋ ਭਾਈ, ਸਾਰਾ ਦਿਨ ਜੂਠੇ ਹੱਥ ਧੋਂਦੇ ਰਹਿੰਦੇ ਹੋ ਤੇ ਤੜਕੇ ਉਹੀ ਭਰ ਕੇ ਫਿਰ ਨਹਾ ਲੈਂਦੇ ਹੋ। ਕਹਿੰਦੇ ਭਾਈ ਜਿਹੜੀ ਨਹਾਉਣ ਵਾਲੀ ਬਾਲਟੀ ਹੁੰਦੀ ਉਹ ਤਾਂ ਮਾਂਜ ਲਿਆ ਕਰੋ। ਕਹਿੰਦੇ ਜੂਠਾ ਪਾਣੀ ਹੈ, ਜੂਠੇ ਨਾਲ ਨਹਾ ਲੈਂਦੇ ਹੋ, ਨਹਾਉਣ ਦਾ ਕੀ ਨਾ ਨਾ ਤਿਆਰ ਕਈ ਹੋ ਗਿਆ ਤਾਂ ਕਿੱਡੀ ਵੱਡੀ ਗੱਲ ਹੈ, ਤੁਸੀਂ ਵੀ ਨੋਟ ਕਰ ਲਓ, ਜੂਠੇ ਭਾਂਡੇ ਨਾਲ ਨਹਾਉਣ ਨਹੀਂ ਦੇਣਾ। ਫਿਰ ਕਹਿਣ ਲੱਗੇ ਜਪਜੀ ਸਾਹਿਬ ਦਾ ਪਾਠ ਕਰਦੇ ਹੁੰਦੇ? ਕਹਿੰਦੇ ਨਾ ਜੀ। ਕਹਿੰਦੇ ਭਾਈ ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਦੀ ਬਾਣੀ ਜ਼ਰੂਰ ਪੜ੍ਹਨੀ ਹੈ ਰੋਜ਼। ਕੋਈ ਨੀ ਮਹਾਰਾਜ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਕਹਿੰਦੇ ਬਾਬਾ ਜੀ ਜਿੰਨੇ ਚਿਰ ਬਚਨ ਕਰਦੇ ਰਹੇ ਉਹਨਾਂ ਦੇ ਹੱਥ ਵਿਚ ਗੁਲਾਬ ਦਾ ਇੱਕ ਫੁੱਲ ਫੜਿਆ ਹੋਇਆ ਸੀ। ਕਹਿੰਦੇ ਫੁੱਲ ਦੀ ਡੰਡੀ ਨੂੰ ਉਹ ਹੱਥ ਨਾਲ ਐਂ ਘੁਮਾਉਂਦੇ ਸੀ, ਸਾਰਾ ਗੁਲਾਬ ਦਾ ਫੁੱਲ ਘੁੰਮਦਾ ਸੀ ਨਾਲ। ਕਹਿੰਦੇ ਮੇਰੀ ਨਿਗਾਹ ਗੁਲਾਬ ਦੇ ਫੁੱਲ ਵਿਚ ਸੀ, ਉਹ ਘੁਮਾ ਜੋ ਰਹੇ। ਸਾਰਾ ਬਚਨ ਸੰਪੂਰਨ ਹੋਇਆ, ਉਹ ਫੁੱਲ ਸਾਡੇ ਦਾਦਾ ਜੀ ਨੂੰ ਕਹਿੰਦੇ ਲੈ ਫੜਾ ਤਾ, ਉਹਨਾਂ ਨੇ ਦੋਨੋਂ ਹੱਥ ਕਰਕੇ ਲੈ ਲਿਆ। ਦਾਦਾ ਜੀ ਕਹਿਣ ਲੱਗੇ, ਕਹਿੰਦੇ ਮੈਂ ਉਹਦੀਆਂ ਪੰਖੜੀਆਂ ਗਿਣੀਆਂ ਕੁਦਰਤੀ ਗੁਲਾਬ ਦੇ ਪੱਤੇ ਕਿਨੇ। ਕਹਿੰਦੇ ਉਹਦੀਆਂ 7 ਪੰਖੜੀਆਂ ਸੀ। ਕਹਿੰਦੇ ਮੇਰੇ ਪੰਜ ਲੜਕੇ ਤੇ ਦੋ ਲੜਕੀਆਂ ਹੋਈਆਂ, ਫਿਰ ਸੱਤ ਪੰਖੜੀਆਂ ਸੀ ਨਾ, ਤੇ ਸੱਤ ਹੀ ਕਹਿੰਦੇ ਫਿਰ ਔਲਾਦ ਬੱਚੇ ਹੋਏ ਸਾਡੇ। ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਕਿ ਸਾਡੀ ਜਿਹੜੀ ਕੁਲ ਚੱਲੀ ਉਹ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਬਚਨਾਂ ਨਾਲ ਚੱਲੀ ਅੱਗੇ। ਮੈਂ ਬਾਬਾ ਜੀ ਨੂੰ ਦੱਸਿਆ ਸੀ, ਮੈਂ ਅੱਗੇ ਕਈ ਵਾਰ ਇਹ ਬਚਨ ਹੋਰ ਥਾਵਾਂ ਤੇ ਵੀ, ਜਦੋਂ ਨਾਨਕਸਰ ਦੇ ਕਿਸੇ ਵੀ ਸਥਾਨ ਤੇ ਜਾਂਦੇ ਹਾਂ ਤਾਂ ਦੱਸਦੇ ਹਾਂ, ਸੁਣਾਉਂਦੇ ਹਾਂ ਸਾਰਿਆਂ ਨੂੰ। ਇਸ ਤਰ੍ਹਾਂ ਬਾਬਾ ਜੀ ਨੇ ਮੈਂ ਪੁੱਛਿਆ ਵੀ ਬਾਬਾ ਜੀ ਦਾ ਕੋਈ ਕੌਤਕ ਸੁਣਾਓ ਤੁਸੀਂ ਅੱਖੀ ਜਿਹੜਾ ਦੇਖਿਆ ਹੋਵੇ। ਕਹਿੰਦੇ ਉਸ ਦਿਨ ਮੈਂ ਜੋੜ ਮੇਲੇ ਤੇ ਕਲੇਰੀ ਸੀ, ਜਦ ਕਈ ਮੀਲਾਂ ਤੱਕ ਜੋੜ ਮੇਲੇ ਤੇ ਡੱਡੂ ਗੜੈ ਗੜੈ ਦੀ ਆਵਾਜ਼ ਦਿੰਦੇ ਸੀ, ਬੜੀ ਆਵਾਜ਼। ਕਹਿੰਦੇ ਅਰਦਾਸ ਕਰਨ ਲੱਗੇ ਉਹ ਹੁਣ ਆਵਾਜ਼ ਬੜੀ ਕਰਨ ਡੱਡੂ। ਕਹਿੰਦੇ ਇਹ ਬਾਬਾ ਜੀ ਨੇ ਬਚਨ ਕੀਤਾ, ਭਾਈ ਗੁਰਮੁਖੋ ਸਾਨੂੰ ਅਰਦਾਸ ਕਰ ਲੈਣ ਦਿਓ, ਫਿਰ ਰਾਗ ਲਾਪ ਲਿਓ ਆਪਣਾ। ਕਹਿੰਦੇ ਵੀ ਮੀਲਾਂ ਤੱਕ ਡੱਡੂ ਸ਼ਾਂਤ ਹੋ ਗਏ, ਇਕਦਮ ਚੁੱਪ ਹੋ ਗਏ, ਕੋਈ ਡੱਡੂ ਬੋਲਿਆ ਹੀ ਨਹੀਂ। ਕਹਿੰਦੇ ਜਦ ਹੁਕਮਨਾਮਾ ਲੈ ਲਿਆ ਫਤਿਹ ਬੁਲਾਤੀ, ਉਹ ਜਦੇ ਹੀ ਫੇਰ ਆਪਣਾ ਰਾਗ ਰੰਗ ਸ਼ੁਰੂ ਕਰਤਾ ਉਹਨਾਂ ਨੇ। ਇਹ ਹੁੰਦੇ ਪੂਰਨ ਪੁਰਖਾਂ ਦੀ ਨਿਸ਼ਾਨੀ, ਤਿੰਨਾਂ ਲੋਕਾਂ ਚ ਉਹਨਾਂ ਦਾ ਰਾਜ ਹੁੰਦਾ ਹੈ, ਜਾਂ ਉਹ ਰਾਜ ਸ੍ਰਿਸ਼ਟ ਕਾਲੇ ਮਹਾਂਪੁਰਖਾਂ ਦੇ ਕੋਲ ਇੰਨੀ ਤਾਕਤ, ਇੰਨੀ ਪਾਵਰ, ਇੰਨਾ ਸਭ ਕੁਛ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਮੈਂ ਉਹਨਾਂ ਦਾ ਜੀਵਨ ਬਾਬਾ ਹਰੀ ਸਿੰਘ ਤੋਂ ਜਿਵੇਂ ਸੁਣਿਆ, ਇਉਂ ਮਹਿਸੂਸ ਹੁੰਦਾ ਸੀ ਕਿ ਮੈਂ ਵੀ ਨਾਲ ਹੀ ਸੀ। ਐ ਲੱਗਦਾ ਸੀ ਵੀ ਉਹ ਕਿੰਨਾ ਪੁਰਾਣਾ ਸਮਾਂ ਸੀ। ਇਹ ਵੀ ਮੇਰੇ ਮਨ ਚ ਮਹਿਸੂਸ ਹੁੰਦਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਹੈ, ਜਦੋਂ ਤੱਕ ਉਹ ਕਿਸੇ ਮਹਾਂਪੁਰਖ ਦੀ ਸੰਗਤ ਨਹੀਂ ਨਾ ਕਰਦਾ, ਸੇਵਾ ਦਾ ਵੀ ਢੰਗ ਨਹੀਂ ਆਉਂਦਾ। ਬਾਬਾ ਆਨੰਦ ਸਿੰਘ ਜੀ ਨੇ ਜਿਹੜੀ ਸੇਵਾ ਕਲੇਰੀ ਬਖਸ਼ੀ ਹੈ, ਸੁੱਚਮ ਦੀ ਗੱਲ ਆਈ, ਜਦੋਂ ਤਾਬਿਆ ਬਹਿਣਾ, ਦੇਗ ਬਣਾਉਣੀ, ਦੇਗ ਵਰਤਾਉਣੀ ਹੈ, ਮੂੰਹ ਢੱਕ ਲੈਣਾ ਆਪਣਾ, ਨੱਕ ਢੱਕ ਲੈਣਾ ਤਾਂ ਕਿ ਸਾਹ ਨਾ ਪਵੇ ਉਹਦੇ ਚ। ਆਪਣੇ ਆਮ ਤੌਰ ਤੇ ਲੋਕ ਕਿੰਤੂ ਪਰੰਤੂ ਕਰਦੇ ਇਨ੍ਹਾਂ ਗੱਲਾਂ ਤੇ, ਪਰ ਜਦੋਂ ਡਾਕਟਰ ਮੂੰਹ ਤੇ ਪੱਟੀ ਬੰਨ ਕੇ ਓਪਰੇਸ਼ਨ ਕਰਦਾ ਉਦੋਂ ਕੋਈ ਕਿੰਤੂ ਨਹੀਂ ਕਰਦਾ। ਆ ਜਦੋਂ ਕਈ ਪ੍ਰਕਾਰ ਦਾ ਫਲੂ ਜਿਹਾ ਫੈਲਦਾ, ਡਾਕਟਰ ਸਾਰੇ ਲੋਕ ਵੀ ਮੂੰਹਾਂ ਦੇ ਉੱਤੇ ਉਹ ਢਕਿਆ ਹੁੰਦਾ, ਉਦੋਂ ਕਹਿਣਗੇ ਜੀ ਇਹ ਜ਼ਰੂਰੀ ਹੈ। ਐਡੇ ਵੱਡੇ ਸੱਚੇ ਪਾਤਸ਼ਾਹ ਦੇ ਕੋਲ ਬੈਠ ਕੇ ਜਾਂ ਦੇਗ ਬਣਾਉਂਦਿਆਂ ਉਹਨਾਂ ਦਾ ਪ੍ਰਸ਼ਾਦਾ ਤਿਆਰ ਕਰਦਿਆਂ ਸਾਡੇ ਮੂੰਹ ਕਿਹੜਾ ਬਹੁਤ ਚੰਗੇ ਨੇ, ਇੰਨੇ ਉਹ ਨਹੀਂ ਹੈਗੇ ਵੀ ਖੁਸ਼ਬੂ ਆ ਰਹੀ ਮੂੰਹ ਦੇ ਵਿੱਚੋਂ। ਸੋ ਇਸ ਪ੍ਰਕਾਰ ਕਈ ਵਾਰ ਖੰਘ ਹੀ ਆ ਜਾਂਦੀ ਹੈ। ਹੁਣ ਅਸੀਂ ਆਮ ਵੀ ਤੌਰ ਤੇ ਜੇ ਛਿੱਕ ਆਉਂਦੀ ਆ, ਖੰਘ ਆਉਂਦੀ ਆ, ਤਾਂ ਪਰਨਾ ਅੱਗੇ ਕਰਦੇ ਹਾਂ, ਸਾਈਡ ਤੇ ਮੂੰਹ ਕਰਦੇ ਹਾਂ, ਉਹਦੇ ਨਾਲੋਂ ਤਾਂ ਵਧੀਆ ਕਿ ਮੂੰਹ ਢਾਕ ਹੀ ਲਿਆ ਜਾਵੇ ਪਹਿਲਾਂ ਹੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਹਰ ਵਕਤ ਚੌਰ ਕਰਨਾ, ਕਦੇ ਕਲੇਰੇ ਜੋੜ ਮੇਲੇ ਤੇ ਜਾਓ ਜਾਂ ਹੋਰ ਠਾਠਾਂ ਚ, ਸਭ ਤੋਂ ਉੱਤੇ ਬਹੁਤ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕਰਕੇ ਕਿੰਨਾ ਵੱਡਾ ਚਲਾਉ ਬਣਿਆ ਹੁੰਦਾ, ਜਿਵੇਂ ਰਾਜੇ ਮਹਾਰਾਜਿਆਂ ਦਾ ਅਸਥਾਨ ਹੁੰਦਾ। ਇਸ ਕਰਕੇ ਸਾਰੀਆਂ ਸੰਪਰਦਾਵਾਂ ਵਿੱਚੋਂ ਸਭ ਕੁਛ ਦੇਖਣ ਨੂੰ, ਸੁਣਨ ਨੂੰ, ਕਮਾਉਣ ਨੂੰ ਔਰ ਉੱਥੋਂ ਗ੍ਰਹਿਣ ਕਰਨ ਨੂੰ ਬਹੁਤ ਕੁਛ ਮਿਲਦਾ। ਸੰਗਤਾਂ ਇਸ ਗੱਲ ਵਿੱਚ ਧਿਆਨ ਦੇਣ, ਜੇ ਅੱਜ ਤੁਸੀਂ ਕਹਿੰਦੇ ਹੋ ਕਿ ਕਥਾ ਅਸੀਂ ਕਰ ਰਹੇ ਹਾਂ ਜੀ, ਕਥਾ ਬੜੀ ਵਧੀਆ, ਕਥਾ ਆਇਆ, ਕਥਾ ਆਇਆ, ਯਾਦ ਕਰੋ ਇਹ ਕਥਾ ਜਿਹੜੀ ਆ ਇਹ ਮੈਂ ਘਰ ਬੈਠਿਆ ਨਹੀਂ ਸਿੱਖ ਲਈ। ਇਹ ਅਰਥ, ਇਹ ਅਨੁਭਵ, ਇਹ ਜਿਹੜੀਆਂ ਚੀਜ਼ਾਂ ਬੜੀ ਡੂੰਘਾਈ ਦੀਆਂ ਨੇ, ਇਹ ਮਹਾਂਪੁਰਖਾਂ ਦੀ ਸੰਗਤ ਨਾਲ ਹੀ ਸਾਨੂੰ ਆਇਆ ਸਾਰਾ ਕੁਛ। ਉਹਨਾਂ ਦੇ ਜੋੜੇ ਝਾੜਨੇ, ਉਹਨਾਂ ਨੂੰ ਇਸ਼ਨਾਨ ਕਰਾਉਣਾ, ਕਛਹਿਰੇ ਧੋਣੇ, ਬਸਤਰ ਧੋਣੇ, ਫਿਰ ਭੱਜੇ ਹੀ ਫਿਰਨਾ, ਪ੍ਰਸ਼ਾਦਾ ਛਕਾਉਣ ਵੇਲੇ ਵੀ, ਇਧਰ ਵੀ ਉਧਰ ਵੀ, ਉਹਨਾਂ ਦੀ ਹਰ ਇੱਕ ਇੱਕ ਚੀਜ਼ ਦਾ ਖਿਆਲ ਰੱਖਣਾ, ਕੀ ਪਸੰਦ ਕਰਦੇ ਨੇ, ਕੀ ਨਹੀਂ ਪਸੰਦ ਕਰਦੇ, ਕਿਹੜੀ ਗੱਲ ਚ ਖੁਸ਼ ਨੇ, ਕਿਹੜੀ ਚ ਨਾਰਾਜ਼ ਨੇ, ਹਰ ਗੱਲ ਨੂੰ ਇਸ ਤਰੀਕੇ ਨਾਲ। ਸੋ ਸਿਆੜ ਵਾਲੇ ਮਹਾਂਪੁਰਖਾਂ ਨੇ ਜਿਵੇਂ ਦੱਸਿਆ ਕਿ ਬਈ ਬਾਬਾ ਈਸ਼ਰ ਸਿੰਘ ਜੀ ਨੂੰ ਆਵਾਜ਼ ਜ਼ਿਆਦਾ ਮਾਰਿਆ ਕਰਦੇ ਸੀ, ਈਸ਼ਰ ਸਿੰਘ ਇਧਰ ਆ, ਭਾਈ ਈਸ਼ਰ ਐਂ ਕਰਨਾ, ਭਾਈ ਐਂ ਕਰਨਾ, ਕਿਉਂ? ਜਿਹਦੀ ਸੂਖਮ ਬਿਰਤੀ ਹੁੰਦੀ, ਜਿਹੜਾ ਸਮਝ ਸਕਦਾ ਹੁੰਦਾ ਉਹਨਾਂ ਦੇ ਬਚਨਾਂ ਨੂੰ, ਉਹਨੂੰ ਆਵਾਜ਼ ਮਾਰਦੇ ਹੁੰਦੇ ਵੀ ਇਹਨੂੰ ਸਮਝ ਹੈ ਸਾਰੀ ਗੱਲ ਦੀ। ਇਸ ਕਰਕੇ ਜਿਨ੍ਹਾਂ ਨੂੰ ਸਮਝ ਹੁੰਦੀ, ਜਿਹਦੀ ਬਿਰਤੀ ਮਹਾਂਪੁਰਖਾਂ ਕੋਲ ਰਹਿ ਕੇ ਸੂਖਮ ਹੋ ਜਾਂਦੀ ਹੈ, ਜਾਣ ਕੇ ਪਰਖਾਂ ਵੀ ਲੈਂਦੇ ਨੇ, ਜਾਣ ਕੇ ਹੀ ਪਰਖ ਲੈ ਲੈਣੀ, ਦੇਖਣਾ ਭਾਂਡਾ ਕਿੰਨਾ ਕੁ ਤਕੜਾ ਹੈ ਕਿਵੇਂ ਹੈ, ਤੇ ਜਦੋਂ ਪਰਖਾਂ ਲੈ ਕੇ ਚੰਗੀ ਤਰ੍ਹਾਂ ਪਰਖ ਲੈਂਦੇ ਨੇ ਵੀ ਇਹ ਭਾਂਡਾ ਪੱਕਾ ਹੈ, ਟੁੱਟਣਾ ਨਹੀਂ, ਡੋਲਣਾ ਨਹੀਂ, ਉਦੋਂ ਉਹਦੇ ਵਿੱਚ ਵਸਤੂ ਪਾ ਦਿੰਦੇ, ਆਹ ਲੈ ਭਾਈ ਤੂੰ ਸੰਭਾਲ ਸਕਦਾ ਇਹ ਚੀਜ਼, ਹੋਰ ਨਹੀਂ ਕੋਈ ਸੰਭਾਲ ਸਕਦਾ। ਇਉਂ ਅੱਗੇ ਤੋਂ ਅੱਗੇ ਮਹਾਂਪੁਰਖਾਂ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਸੋ ਜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਸਿੱਖੀ, ਪ੍ਰਕਾਸ਼ ਕਰਨਾ, ਸੁਖਾਸਣ ਕਰਨਾ, ਭਾਵਨਾ ਰੱਖਣੀ, ਇਹ ਸਾਰੀਆਂ ਚੀਜ਼ਾਂ ਮਹਾਂਪੁਰਖਾਂ ਤੇ ਹੀ ਆਉਂਦੀਆਂ ਨੇ। ਆਪਨੇ ਦੇਖਿਆ ਹੋਣਾ ਜਦੋਂ ਕੱਲ ਸ਼ਾਮ ਨੂੰ ਭਾਈ ਅਮਰਜੀਤ ਸਿੰਘ ਜੀ ਨੇ ਕੀਰਤਨ ਕੀਤਾ ਸੀ, ਉਹ 15-20 ਮਿੰਟ ਭੁੱਲ ਹੀ ਗਏ ਸੀ ਕਿੱਥੇ ਬੈਠੇ ਹੈ, ਇਤਨਾ ਆਨੰਦ ਆਇਆ ਸੀ ਉਦੋਂ। ਇਹ ਕੀ ਚੀਜ਼ ਹੁੰਦੀ ਹੈ? ਇਹ ਜੀਵਨ ਹੁੰਦਾ, ਇਹ ਮਹਾਂਪੁਰਖਾਂ ਨਾਲ ਰਹਿ ਕੇ ਕੀਤੀ ਹੋਈ ਕਮਾਈ ਹੁੰਦੀ, ਇਹ ਸਤੋ ਗੁਣੀ ਪੁਰਸ਼ ਨੇ। ਸਤੋ ਗੁਣ ਤੋਂ ਉੱਤੇ ਜਦੋਂ ਫਿਰ ਸ਼ੁਰੂ ਹੁੰਦੀ ਅਵਸਥਾ ਬਣਨੀ, ਚੌਥੇ ਪਦ ਵਿੱਚ ਜਾਣਾ, ਉਹ ਕਿਸੇ ਦੇ ਕਰਮਾਂ ਚ ਹੁੰਦੀ ਹੈ। ਸਤੋ ਗੁਣੀ ਹਮੇਸ਼ਾ, ਜਿਵੇਂ ਸਤੋ ਗੁਣ ਜਿਹੜਾ ਚਿੱਟਾ ਰੰਗ ਜਿਹੜਾ ਹੁੰਦਾ, ਖਾਣਾ ਬਿਲਕੁਲ ਸਾਦਾ, ਬੋਲਣਾ ਮਿੱਠਾ। ਇੱਕ ਬਚਨ ਮਹਾਂਪੁਰਖਾਂ ਦਾ ਯਾਦ ਹੈ ਮੈਨੂੰ, ਸੋ ਗਿਆਨੀ ਸ਼ੇਰ ਸਿੰਘ ਜੀ ਉਧਰ ਇਲਾਕੇ ਚ ਹੀ ਰਹਿੰਦੇ ਨੇ, ਹੁਣ ਵੀ ਪ੍ਰਚਾਰ ਕਰਦੇ ਨੇ, ਸ਼ਾਇਦ ਗਾਲਬ ਕਲਾਂ ਪਿੰਡ ਆ ਉਹਨਾਂ ਦਾ। ਉਹ ਸੁਣਾਉਂਦੇ ਕਹਿੰਦੇ ਇੱਕ ਵਾਰ ਮਹਾਂਪੁਰਖ ਇੱਦਾਂ ਹੀ ਬੈਠੇ, ਬਾਬਾ ਆਨੰਦ ਸਿੰਘ ਜੀ ਵਿਚਾਰ ਸੁਣਾ ਰਹੇ ਸੀ, ਉਹਨਾਂ ਦੇ ਨਾਲ ਦਾ ਇੱਕ ਸੰਗੀ ਹੱਸ ਪਿਆ ਕਿਸੇ ਗੱਲ ਤੇ, ਬੜਾ ਵਧੀਆ ਬਚਨ ਲੱਗਿਆ। ਕਹਿੰਦੇ ਓਏ ਮੁਰਦੇ ਵੀ ਕਦੇ ਹੱਸਦੇ ਹੁੰਦੇ ਆ, ਹੈਂ ਚਿੱਟੇ ਕੱਪੜੇ ਪਾ ਕੇ ਜਦੋਂ ਆਪਾਂ ਪਾ ਲਿਆ ਆਹ ਖੱਫਣ ਤਾਂ ਮੁਰਦਾ ਹੋ ਗਿਆ, ਮੁਰਦਾ ਹੋਏ ਮਰੀਦ, ਕਹਿੰਦੇ ਤੂੰ ਹੱਸਦਾ। ਇਸ ਤਰ੍ਹਾਂ ਮਹਾਂਪੁਰਖਾਂ ਨਾਲ ਰਹਿ ਕੇ, ਉਹ ਜਿਵੇਂ ਘੁਮਿਆਰ ਭਾਂਡੇ ਨੂੰ ਤੁਸੀਂ ਕਦੇ ਦੇਖਿਆ ਹੋਣਾ, ਜਿਹੜਾ ਘੜਾ ਬਣਾਉਂਦਾ ਜਾਂ ਘੁਮਿਆਰ, ਜਿਨ੍ਹਾਂ ਨੇ ਪਿੰਡਾਂ ਚ ਨਹੀਂ ਦੇਖਿਆ ਉਹ ਦੇਖਣਾ ਚਾਹੀਦਾ, ਉਹ ਇੱਕ ਐਡੀ ਕੁ ਥਾਪੀ ਜੀ ਹੁੰਦੀ, ਜਿਉਂ ਕੁੱਟਣ ਲੱਗਦਾ ਠੱਕ 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 ਕਰੀ ਜਾਂਦਾ ਭਾਂਡਾ, ਜਦੋਂ ਤੱਕ ਐਨ ਘੜਿਆ ਨਹੀਂ ਜਾਂਦਾ ਉਦੋਂ ਤੱਕ ਉਹਨੂੰ ਕੁੱਟਣ ਨਹੀਂ ਹਟਦਾ। ਮਹਾਂਪੁਰਖ ਵੀ ਆਪਣੇ ਨਾਲ ਦੇ ਸੰਗੀਆਂ ਨੂੰ ਪੈਰ ਪੈਰ ਤੇ ਪੈਰ ਪੈਰ ਤੇ ਹਰੇਕ ਗੱਲ ਤੇ ਸਿੱਖਿਆ ਦੇਈ ਜਾਂਦੇ ਨੇ, ਗਲਤੀ ਕਿਸੇ ਨੇ ਕਰਨੀ ਘੂਰਨਾ ਸਾਨੂੰ ਸੰਗਤ ਵਿੱਚ, ਤੂੰ ਐਂ ਨਹੀਂ ਕਰਦਾ, ਤੂੰ ਐਂ ਨਹੀਂ ਕਰਦਾ, ਅਸੀਂ ਵੀ ਐਂ ਖੜੇ ਰਹਿਣਾ, ਸਾਨੂੰ ਹੀ ਪਤਾ। ਅੰਦਰ ਲਿਜਾ ਕੇ ਨਾਲੇ ਗੱਲ ਵੱਕੜੀ ਪਾਉਣੀ, ਨਾਲੇ ਕਹਿਣਾ ਗੁੱਸਾ ਤਾਂ ਨਹੀਂ ਕੀਤਾ, ਕਹਿੰਦੇ ਮੈਂ ਹੁਣ ਉਹਨਾਂ ਨੂੰ ਥੋੜੀ ਘੂਰਨਾ, ਤੁਹਾਨੂੰ ਹੀ ਕਹਿਣਾ ਕਿ ਤੁਹਾਨੂੰ ਘੂਰਨਾ, ਕਿਉਂਕਿ ਅਗਲੇ ਨੂੰ ਪਤਾ ਲੱਗੇ ਜਦ ਆਪਦੇ ਨੂੰ ਨਹੀਂ ਬਖਸ਼ਦਾ ਸਾਨੂੰ ਕੀ ਬਖਸ਼ੂਗਾ ਗਲਤੀ ਤੋਂ। ਇੱਕ ਵਾਰ ਕਥਾ ਚੱਲ ਰਹੀ, ਇੱਦਾਂ ਹੀ ਪੋਥੀਆਂ ਪ੍ਰਕਾਸ਼ ਕੀਤੀਆਂ ਹੋਈਆਂ, ਮੇਰੇ ਕੰਨ ਵਿੱਚ ਥੋੜਾ ਜਿਹਾ ਰੂੰ ਪਾਇਆ ਸੀ ਕਿਉਂਕਿ ਦੁਖਦਾ ਸੀ, ਮੈਂ ਆ ਕੇ ਮੱਥਾ ਟੇਕ ਕੇ ਪਰੇ ਹੀ ਬੈਠ ਗਿਆ। ਮੈਨੂੰ ਥੋੜੀ ਕਥਾ ਨਹੀਂ ਸੀ ਸੁਣਦੀ ਰੂੰ ਪਾਉਣ ਕਰਕੇ, ਮੈਂ ਉੱਥੋਂ ਉੱਠ ਕੇ ਥੋੜੇ ਅੱਗੇ ਬੈਠ ਗਿਆ। ਮੈਨੂੰ ਕਹਿੰਦੇ ਉਰੇ ਆ ਭਾਈ ਸਿੰਘਾ, ਕਥਾ ਚੱਲਦੀ ਚ ਇੰਨੀ ਸੰਗਤ ਬੈਠੀ, ਭਲਾਈ ਨਗਰ ਦੀ ਗੱਲ ਹੈ ਮੱਧ ਪ੍ਰਦੇਸ਼ ਦੀ, ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਹਾਂ ਹਾਂ ਆ ਕੇ ਮੱਥਾ ਨਹੀਂ ਟੇਕਿਆ ਆ ਕੇ? ਮੈਂ ਕਿਹਾ ਜੀ ਮੈਂ ਆ ਕੇ ਪਹਿਲਾਂ ਟੇਕਿਆ ਸੀ, ਫਿਰ ਹੁਣ ਅੱਗੇ ਆ ਕੇ। ਕਹਿੰਦੇ ਥਮਲੇ ਦਾ ਉਹਲਾ ਹੋ ਗਿਆ ਸੀ ਇੱਕ ਵਾਰੀ, ਕਹਿੰਦੇ ਹੁਣ 5 ਵਾਰੀ ਮੱਥਾ ਟੇਕ ਗੁਰੂ ਗ੍ਰੰਥ ਸਾਹਿਬ ਨੂੰ। ਫਿਰ ਮੈਂ 5 ਵਾਰੀ ਮੱਥਾ ਟੇਕਿਆ, ਜੋ ਮੇਰਾ ਤਾਂ ਭਲਾ ਹੀ ਆ ਉਹਦੇ ਚ। ਬਾਅਦ ਚ ਮੈਨੂੰ ਫਿਰ ਉਹਨਾਂ ਨੇ ਸਾਖੀ ਵੀ ਸੁਣਾਈ ਇਸ ਗੱਲ ਤੇ, ਕਹਿੰਦੇ ਮੈਂ ਤਾਂ ਟਕਵਾਇਆ ਇੱਕ ਵਾਰੀ 10ਵੇਂ ਪਾਤਸ਼ਾਹ ਦਮਦਮਾ ਸਾਹਿਬ ਸਜੇ ਹੋਏ ਸੀ, ਕਹਿੰਦੇ ਮਹਾਰਾਜ ਸਜੇ ਹੋਏ ਨੇ, ਇੱਕ ਸਿੱਖ ਉਹ ਪਰੇ ਉੱਠ ਕੇ ਕਿਤੇ ਵੀ ਨੇੜੇ ਜੇ ਬੈਠਾ ਐਂ ਦੀ ਹੋ ਕੇ ਐਂ ਬਹਿ ਗਿਆ ਆ ਕੇ ਮੱਥਾ ਟੇਕ ਕੇ, ਮੱਥਾ ਨਾ ਟੇਕਿਆ ਉਦੋਂ ਪਹਿਲਾਂ ਟੇਕ ਲਿਆ। 10ਵੇਂ ਪਾਤਸ਼ਾਹ ਕਹਿੰਦੇ ਭਾਈ ਤੂੰ ਮੱਥਾ ਨਹੀਂ ਟੇਕਿਆ? ਕਹਿੰਦੇ ਮਹਾਰਾਜ ਜਦੋਂ ਮੈਂ ਆਇਆ ਸੀ ਉਦੋਂ ਮੱਥਾ ਟੇਕਿਆ ਸੀ। ਕਹਿੰਦੇ ਉੱਥੋਂ ਉੱਠ ਕੇ ਇੱਥੇ ਆ ਕੇ ਵੀ ਟੇਕਣਾ ਸੀ? ਕਹਿੰਦੇ ਮਹਾਰਾਜ ਗਲਤੀ ਹੋ ਗਈ, ਪਰ ਦੱਸੋ ਵੀ ਐਂ ਉੱਥੋਂ ਉੱਠ ਕੇ ਇੱਥੇ ਤੱਕ ਤਾਂ ਆਇਆ। ਕਹਿੰਦੇ ਵਿਚਾਲੇ ਆੜਾ ਦਰਖਤ ਆ ਗਿਆ ਨਾ, ਇੱਕ ਵਾਰ ਕਨੈਕਸ਼ਨ ਕੱਟਿਆ ਗਿਆ ਗੁਰੂ ਨਾਲੋਂ। ਵਿਚਾਲੇ ਜਦੋਂ ਕੋਈ ਚੀਜ਼ ਆ ਜਾਏ ਨਾ, ਉਦੋਂ ਫੇਰ ਮੱਥਾ ਟੇਕਣਾ ਚਾਹੀਦਾ। ਇਹ ਸਿੱਖਿਆ ਮਹਾਂਪੁਰਖ ਹੀ ਦੇ ਸਕਦੇ ਨੇ। ਇਸ ਕਰਕੇ ਜਿਹੜੇ ਸਤੋ ਗੁਣੀ ਪੁਰਸ਼ ਹੁੰਦੇ ਨੇ, ਉਹਨਾਂ ਦੇ ਅੰਦਰ ਵਿਸ਼ਿਆਂ ਦੀ ਬਹੁਲਤਾ ਨਹੀਂ ਹੁੰਦੀ। ਸਤੋ ਗੁਣੀ ਪੁਰਸ਼ਾਂ ਦੇ ਅੰਦਰ ਸ਼ਾਂਤ ਚਿੱਤ ਹੁੰਦਾ। ਸਤੋ ਗੁਣ ਹੁੰਦਾ ਹੀ ਸ਼ਾਂਤਮਈ ਹੈ। ਬਹੁਤ ਕੋਸ਼ਿਸ਼ ਕਰੋ, ਬਹੁਤ ਕੋਈ ਗੁੱਸਾ ਹੀ ਨਹੀਂ ਆਉਂਦਾ। ਕਿਉਂ? ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਿਵਿਰਤੀ ਹੋ ਜਾਂਦੀ ਹੈ। ਇਸ ਤਰ੍ਹਾਂ ਸਤੋ ਗੁਣੀ ਪੁਰਸ਼ ਆਪਣੇ ਆਪ ਨੂੰ ਉੱਪਰ ਲੈ ਕੇ ਜਾਂਦੇ ਨੇ, ਬੰਦਗੀ ਦੇ ਵਿੱਚ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਜੇ ਸਮਝਣਾ ਅੱਜ ਕੱਲ ਦੇ ਹੁਣ ਸਾਰੇ ਥਾਈ ਜਿੱਥੇ ਹੁਣ ਵੀ ਪਹਿਲਾਂ ਕੋਈ ਪ੍ਰੇਮੀ ਮਿਲੇ ਸੀ ਹੁਣ ਗੱਲ ਇਹੀ ਚੱਲ ਪਈ ਤਮੋ ਰਜੋ ਤੇ ਸਤੋ ਗੁਣ ਦੀ ਸੋ ਕਹਿਣ ਲੱਗੇ ਤਮੋ ਗੁਣੀ ਬੰਦੇ ਜਿਹੜੇ ਨੇ ਸਤੋ ਗੁਣੀਆਂ ਨੂੰ ਘੇਰਦੇ ਨੇ ਥੋੜਾ ਜਿਹਾ ਉਹ ਕਹਿੰਦੇ ਜੀ ਇਹ ਕਿੱਥੇ ਲਿਖਿਆ ਵੀ ਆਹ ਨਹੀਂ ਖਾਣਾ ਉਹ ਹੱਡ ਜਿਹੜੇ ਹੁੰਦੇ ਆ ਇਹ ਜੀ ਖਾਣੇ ਕਿੱਥੇ ਲਿਖੇ ਹੈ ਹੁਣ ਕੁਐਸਚਨਾਂ ਦੀ ਗੱਲ ਦਿਮਾਗ ਦੀ ਖੇਡ ਹੈ ਸਾਰੀ ਖੇਡਣ ਦੀ ਇਹ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਖਾਣ ਵਾਲੇ ਨੇ ਉਹੀ ਕੁਐਸਚਨ ਕਰਦੇ ਨੇ ਜਿਹੜੇ ਨਹੀਂ ਖਾਂਦੇ ਇਹ ਤਾਂ ਨਹੀਂ ਕਦੇ ਪੁੱਛਦੇ ਥਾਂ ਥਾਂ ਜਾ ਕੇ ਅਸੀਂ ਤਾਂ ਨਹੀਂ ਕਦੇ ਕਿਹਾ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਖਾਣ ਵਾਲੇ ਹੀ ਥਾਂ ਥਾਂ ਕਿਉਂ ਪੁੱਛਦੇ ਨੇ ਕਿਉਂ ਜੀ ਇਹ ਲਿਖਿਆ ਬਾਣੀ ਲਿਖਿਆ ਐਂ ਲਿਖਿਆ ਮੈਂ ਕਿਹਾ ਅਸੀਂ ਕਦੇ ਪੁੱਛਿਆ ਕਿਉਂ ਕਿਉਂਕਿ ਉਹਨਾਂ ਦੀ ਆਤਮਾ ਸੈਟਿਸਫੈਕਸ਼ਨ ਨਹੀਂ ਸਿੱਧੀ ਜੀ ਗੱਲ ਹੈ ਅੰਦਰੋਂ ਜਿਹੜੀ ਅਸਲ ਆਤਮਾ ਹੈ ਉਹ ਬਾਰ ਬਾਰ ਕੀ ਕਹਿੰਦੇ ਬਾਣੀ ਅੰਦਰ ਪੰਗਤੀ ਹੈ ਦਿਲਾਂ ਕਾ ਮਾਲਕ ਕਰੇ ਹਾਕ ਦਿਲ ਦਾ ਮਾਲਕ ਅੰਦਰੋਂ ਆਵਾਜ਼ ਦਿੰਦਾ ਵੀ ਇਹ ਕੰਮ ਗਲਤ ਹੈ ਇਹ ਕੰਮ ਗਲਤ ਹੈ ਨਾਲੇ ਉਹ ਲੱਗੇ ਹੋਏ ਨੇ ਉਧਰ ਫਿਰ ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ ਫਿਰ ਉਹ ਕਿਸੇ ਸਤੋ ਗੁਣੀ ਕੋਲ ਜਾਣਗੇ ਕਹਿੰਦੇ ਤੁਸੀਂ ਨਹੀਂ ਖਾਂਦੇ ਜੀ ਇਹ ਤਾਂ ਬਾਣੀ 'ਚ ਤਾਂ ਲਿਖਿਆ ਹੋਇਆ ਸਾਨੂੰ ਕਿਉਂ ਕਹਿੰਦੇ ਆ ਕੇ ਬਾਰ ਬਾਰ ਜੇ ਲਿਖਿਆ ਹੋਇਆ ਤੁਹਾਨੂੰ ਕੋਈ ਤੁਹਾਡੀ ਬਾਂਹ ਫੜਦਾ ਕੋਈ ਤੁਹਾਨੂੰ ਰੋਕਦਾ ਇਸ ਕਰਕੇ ਜਿਹੜੇ ਸੰਸਾਰ ਦੇ ਵਿੱਚ ਰਹਿਣ ਵਾਲੇ ਲੋਕ ਨੇ ਤਮੋ ਗੁਣੀ ਜਿਹੜੇ ਜੀਵ ਨੇ ਤਮੋ ਗੁਣੀ ਬੰਦਿਆਂ ਨੂੰ ਸਤਿਗੁਰੂ ਮਹਾਰਾਜ ਨੇ ਜਿਵੇਂ ਗੁਰਦੁਆਰਿਆਂ ਦੇ ਬਾਹਰ ਆਮ ਪੰਜਾਬ ਵਿੱਚ ਲਿਖਿਆ ਹੁੰਦਾ ਇੱਥੇ ਬੀੜੀ ਸਿਗਰਟ ਨਸਵਾਰ ਤੰਬਾਕੂ ਆਦਿਕ ਲੈ ਕੇ ਆਉਣਾ ਸ਼ਰਾਬ ਪੀ ਕੇ ਆਉਣਾ ਅੰਦਰ ਮਨਾ ਹੈ ਉਹਨਾਂ ਨੂੰ ਤਾਂ ਉੱਥੇ ਹੀ ਰੋਕ ਦਿੱਤਾ ਜਾਂਦਾ ਇਸ ਗੱਲ ਨੂੰ ਲੈ ਕਰਕੇ ਜੇ ਆਪਾਂ ਵਿਚਾਰ ਕਰਕੇ ਦੇਖੀਏ ਕਿ ਤਮੋ ਗੁਣ ਦਾ ਸਤੋ ਗੁਣੀਆਂ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਕੋਈ ਸੰਬੰਧ ਨਹੀਂ ਹੈ ਤਮੋ ਗੁਣ ਨੂੰ ਛੱਡ ਕੇ ਰਜੋ ਗੁਣ ਦੇ ਵਿੱਚ ਆਉਣਾ ਰਜੋ ਨੂੰ ਵੀ ਛੱਡ ਕੇ ਫਿਰ ਸਤੋ ਚ ਆਉਣਾ ਰਜੋ ਹੁੰਦਾ ਰਾਜਸੀ ਠਾਠ ਬਾਠ ਰਜੋ ਗੁਣ ਨੂੰ ਛੱਡ ਕੇ ਫਿਰ ਸਤੋ ਗੁਣ ਸ਼ਾਂਤਮਈ ਗੁਣ ਦੇ ਵਿੱਚ ਆਉਣਾ ਸਤੋ ਗੁਣੀ ਪੁਰਸ਼ ਕੇਸੀ ਇਸ਼ਨਾਨ ਕਰਨਾ ਬਸਤਰ ਸਾਫ਼ ਧੋਤੇ ਹੋਏ ਪਾਉਣੇ ਖਾਣਾ ਪੀਣਾ ਸ਼ੁੱਧ ਹੋਣਾ ਬੋਲਣਾ ਮਿੱਠਾ ਹੋਣਾ ਫਿਰ ਤਾਬਿਆ ਬਹਿਣ ਦਾ ਢੰਗ ਹੋਣਾ ਸੇਵਾ ਕਰਨ ਦਾ ਢੰਗ ਹੋਣਾ ਫਿਰ ਜਾ ਕੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨ ਦੇ ਉਹ ਜੀਵ ਯੋਗ ਹੁੰਦੇ ਨੇ ਤੇ ਫਿਰ ਮੈਂ ਤਾਂ ਇਹ ਗੱਲ ਕਹੂੰ ਇਹ ਗੱਲ ਭਾਵੇਂ ਹੁਣ ਜਦੋਂ ਗੱਲ ਇੱਕ ਵਾਰ ਅੱਗੇ ਵੱਧ ਜਾਂਦੀ ਉਹਨੂੰ ਪਿੱਛੇ ਮੋੜਨਾ ਬਹੁਤ ਔਖਾ ਮਰਿਆਦਾ ਤੇ ਲਿਆ ਕੇ ਖੜਾਉਣਾ ਬੜਾ ਔਖਾ ਅੱਗੇ ਆਪੋ ਆਪਣੀ ਤੁਹਾਡੀ ਵਿਚਾਰ ਹੈ ਜਿਹੜੀ ਮੇਰੀ ਨਿੱਜੀ ਵਿਚਾਰ ਇਹ ਹੈ ਜਦ ਅਸੀਂ ਸੰਥਿਆ ਕੀਤੀ ਸੀ ਅਸੀਂ ਪੰਜ ਗ੍ਰੰਥੀ 22 ਵਾਰਾਂ ਭਗਤ ਬਾਣੀ ਦੀ ਸੰਥਿਆ ਕਰਕੇ ਫਿਰ ਸੈਂਚੀਆਂ ਤੇ ਸੰਥਿਆ ਕੀਤੀ ਸੀ ਉਹ ਵੀ ਸਾਰੀਆਂ ਪੋਥੀਆਂ ਲੜੀਵਾਰ ਸੀਗੀਆਂ ਲੜੀਵਾਰ ਤੇ ਆਪਾਂ ਸੰਥਿਆ ਬਹੁਤ ਵਧੀਆ ਉਸਤਾਦ ਤੋਂ ਪੁੱਛ ਕੇ ਕਰ ਸਕਦੇ ਹਾਂ ਟ੍ਰੇਨਿੰਗ ਅੱਛੀ ਹੁੰਦੀ ਹੈ ਔਰ ਲੜੀਵਾਰ ਸੰਥਿਆ ਕਰਨ ਦੇ ਨਾਲ ਜਿਹੜੇ ਹੁਣ ਕੀ ਆ ਪਾਠਾਂ ਦੀ ਜਿਹੜੀ ਤਬਦੀਲੀ ਹੋ ਗਈ ਬਹੁਤ ਸਾਰੀ ਵਿੱਚ ਵਿੱਚ ਉਹ ਮਰਜ਼ੀ ਨਾਲ ਪਦਛੇਦ ਕਰਕੇ ਜਿਹਦਾ ਜਿਵੇਂ ਜੀ ਕਰਦਾ ਉਵੇਂ ਤੋੜ ਮਰੋੜ ਕੇ ਆਪਣਾ ਪਾਠ ਉਹ ਬਣਾ ਦਿੰਦਾ ਇਸ ਤਰ੍ਹਾਂ ਜਿਹੜੀ ਆ ਨਾ ਲੜੀਵਾਰ ਸਰੂਪਾਂ ਦੇ ਉੱਤੇ ਸੰਥਿਆ ਪਹਿਲਾਂ ਤਾਂ ਪੰਜ ਗ੍ਰੰਥੀ ਸਿੱਧਾ ਤਾਬਿਆ ਬਹਿਣਾ ਤਾਂ ਹਰ ਕੋਈ ਅੱਜ ਕੱਲ੍ਹ ਕਹਿੰਦਾ ਮੈਂ ਸਿੱਧਾ ਤਾਬਿਆ ਬਹਿ ਜਾਂਦਾ ਸਿੱਧਾ ਤਾਬਿਆ ਬਹਿਣਾ ਉਹਦੇ ਨਾਲ ਪਹਿਲਾਂ ਨਾ ਪੋਥੀ ਫੜਨਾ ਸਿੱਖੇ ਉਹਦੇ ਨਾਲ ਪਹਿਲਾਂ ਪੰਜ ਗ੍ਰੰਥੀ ਪ੍ਰਕਾਸ਼ ਕਰਨੀ ਫਿਰ ਪੰਜ ਗ੍ਰੰਥੀ ਪੜ੍ਹਨੀ ਮਰਿਆਦਾ ਅਨੁਸਾਰ ਉਹਦੇ ਚ ਉਸਤਾਦ ਸਿਖਾਉਂਦੇ ਨੇ ਵੀ ਗਲ ਚ ਪਰਨਾ ਰੱਖਣਾ ਭਾਈ ਪੈਰ ਨੀ ਖੁਰਕਣਾ ਨੱਕ ਅੱਖ ਕੰਨ ਨੀ ਇਹ ਚਮੜੀ ਦੇ ਉੱਤੇ ਵੀ ਮੈਨੂੰ ਯਾਦ ਹੈ ਇੱਕ ਮਹਾਂਪੁਰਖ ਦੱਸਦੇ ਸੀ ਕਹਿੰਦੇ ਇੱਕ ਵਾਰ ਸੰਥਿਆ ਕਰਦੇ ਸੀ ਕਥਾ ਦੀ ਗੱਲ ਹੈ ਕਥਾ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮੈਨੂੰ ਇਹ ਮੈਂ ਤੁਹਾਨੂੰ ਦੱਸਦੇ ਮੈਂ ਉਹਨਾਂ ਨਾਲ ਨਹੀਂ ਰਿਹਾ ਇਹ ਸਾਰੇ ਬਚਨ ਸੰਤ ਕਰਤਾਰ ਸਿੰਘ ਜੀ ਖਾਲਸਾ ਸਾਨੂੰ ਸੁਣਾਉਂਦੇ ਰਹਿੰਦੇ ਸੀ ਕਹਿੰਦੇ ਐ ਸਿੰਘ ਬੈਠਾ ਤੇ ਹੁਣ ਚੋਲਾ ਪਾਇਆ ਸੀਗਾ ਕਹਿੰਦੇ ਇੱਥੇ ਲੱਤ ਤੇ ਮਾੜੀ ਜਿਹੀ ਐਂ ਖੁਰਕ ਕਰਕੇ ਉਹਨੇ ਫੇਰ ਐਂ ਕਰ ਲਿਆ ਸੰਤਾਂ ਨੇ ਕਿਤੇ ਕਥਾ 'ਚ ਬੈਠਿਆਂ ਦੇਖ ਲਿਆ ਕਹਿੰਦੇ ਭਚੰਗੀ ਸਿਆਂ ਉੱਠ ਕੇ ਹੱਥ ਧੋ ਗਿਆ ਹੁਣ ਚਲੋ ਪੈਰ ਨੂੰ ਹੱਥ ਲਾਉਣਾ ਤਾਂ ਮਨਾ ਉਹਨੇ ਲੱਤ ਖੁਰਕੀ, ਉਹ ਸੋਚੇ ਵੀ ਲੱਤ ਮੈਂ ਖੁਰਕੀ, ਲੱਤ ਕਿਹੜਾ ਸੁੱਚੀ ਹੁੰਦੀ ਹੈ? ਕਹਿੰਦੇ ਹੁਣੇ ਧੋ ਕੇ ਆ ਉੱਠ ਕੇ, ਜੇ ਰੁਮਾਲਾ ਡਿੱਗ ਪੈਂਦਾ ਸੀ ਉਹਨੇ ਕਹਿਣਾ ਹੁਣੇ ਇਹਨੂੰ ਧੋ ਕੇ ਲਿਆ। ਭਾਵ ਕਹਿਣ ਤੋਂ ਇੰਨੀ ਸੁੱਚਮ ਰਖਾਉਣੀ, ਇਹ ਮਹਾਂਪੁਰਖਾਂ ਦੇ ਕਾਰਜ ਹੁੰਦੇ ਨੇ। ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ, ਆਪਾਂ ਨੇ ਪਹਿਲਾਂ ਪੰਜ ਗ੍ਰੰਥੀ ਦੀ ਸੰਥਿਆ ਕਰਕੇ, ਫਿਰ ਸੰਥਿਆ ਵੀ ਕਿੰਨੀ ਕਰਨੀ ਹੈ? ਉਸਤਾਦ ਨੇ ਇੱਕ ਅੰਗ ਪੜਾਉਣਾ ਹੈ ਬਸ, ਇੱਕ ਅੰਗ ਨੂੰ ਅਸੀਂ ਕਿੰਨੀ ਵਾਰ ਪੜ੍ਹਨਾ? 25 ਵਾਰ ਪੜ੍ਹ ਕੇ ਆਉਣਾ ਹੈ। 25 ਵਾਰ ਪੜ੍ਹ ਕੇ ਆ ਕੇ ਫਿਰ ਸੁਣਾਉਣੀ ਹੈ। ਕੱਲਾ ਜਪਜੀ ਸਾਹਿਬ ਜਿਹੜਾ ਹੈ, ਕੱਲੇ ਜਪਜੀ ਸਾਹਿਬ ਦੀ ਸੰਥਿਆ ਦਾਸ ਨੇ ਸਮੇਤ ਲਗਾ ਮਾਤਰਾ ਦੇ 6 ਮਹੀਨੇ ਚ ਸੰਥਿਆ ਕੀਤੀ ਹੈ, ਕੱਲੇ ਜਪਜੀ ਸਾਹਿਬ ਦੀ। ਇੱਥੇ ਲੋਕੀ ਕਹਿੰਦੇ ਮੈਂ ਤੁਹਾਡੇ ਜੀ ਕੋਲ ਬਹਿ ਜਾਂਦਾ, ਮੈਂ ਫੇਰ ਆਖੇ ਮੈਂ ਤੁਹਾਨੂੰ ਜਪਜੀ ਸਾਹਿਬ ਸੁਣਾਉਣਾ, ਦੇਖਿਓ ਮੇਰਾ ਠੀਕ ਹੈ? ਇੱਕ ਦਿਨ ਚ ਠੀਕ ਹੋ ਜਾਂਦਾ ਜਪਜੀ ਸਾਹਿਬ ਦਾ ਪਾਠ? ਲੋਕੀ ਕਹਿੰਦੇ ਜਾਪ ਸਾਹਿਬ ਔਖਾ, ਆਖੇ ਜਪਜੀ ਸਾਹਿਬ ਸੌਖਾ। ਮੈਂ ਕਿਹਾ ਭੁਲੇਖੇ ਚ ਨਾ ਰਹਿ ਜਾਓ, 5983 ਅੱਖਰ ਹੈ ਜਪਜੀ ਸਾਹਿਬ ਦੇ, ਤੇ 5983 ਹੀ ਲਗਾ ਮਾਤਰਾ ਨੇ ਇਹਦੀਆਂ। ਸਭ ਤੋਂ ਮਹਿੰਗੀ ਬਾਣੀ ਪ੍ਰੋਨਾਉਂਸੀਏਸ਼ਨ ਤੇ ਜਿਹੜੀ ਹੈ ਨਾ ਵਿਆਕਰਣ ਦੇ ਅਨੁਸਾਰ ਵੀ ਜਪਜੀ ਸਾਹਿਬ ਦੀਆਂ ਲਗਾ ਮਾਤਰਾ ਸਭ ਤੋਂ ਜ਼ਿਆਦਾ ਹੈ। ਜਿਹੜਾ ਬੰਦਾ, ਤਾਂਹੀਓ ਭਾਈ ਗੋਪਾਲੇ ਨੂੰ ਕਿਹਾ ਸੀ ਜਪਜੀ ਸਾਹਿਬ ਸ਼ੁੱਧ ਸੁਣਾ ਦੇ, ਤਾਂ ਕਿਤੇ ਉਹਨੂੰ ਬ੍ਰਹਮ ਗਿਆਨ ਦਿੱਤਾ, ਤਾਂ ਕਿਤੇ ਗੁਰਤਾ ਗੱਦੀ ਦੇਣ ਲੱਗੇ ਸੀ ਮਹਾਰਾਜ। ਇਸ ਕਰਕੇ ਆਪਾਂ ਜਿੰਨੀ ਬਾਣੀ ਉੱਚੀ ਹੈ, ਜਿੰਨੀ ਉਹਦੀ ਕਦਰ ਕਰਨੀ ਚਾਹੀਦੀ ਹੈ, ਜਿੰਨਾ ਉਹਦਾ ਭੈ ਅਦਬ ਹੋਣਾ ਚਾਹੀਦਾ, ਉਹ ਸਾਡੇ ਮਨ ਚ ਨਹੀਂ। ਗੱਲ ਕਰਨ ਦੀ ਗੱਲ ਹੁੰਦੀ ਹੈ। ਅਮਰੀਕਾ ਚ ਇੱਕ ਸ਼ਹਿਰ ਸੀ, ਉਹ ਨਿਊਯਾਰਕ ਦੇ ਵਿੱਚ ਪ੍ਰੇਮੀ ਕਥਾਵਾਚਕ, ਇੱਕ ਬੰਦਾ ਕਹਿੰਦਾ, ਉਹ ਕਥਾਵਾਚਕ ਕਹਿੰਦਾ ਭਾਈ ਸਾਹਿਬ ਤੁਹਾਡਾ ਘਰ ਕਿੱਥੇ? ਕਹਿੰਦਾ ਸਾਡਾ ਇੱਥੇ ਨਾਲ ਹੀ ਟਾਊਨ ਹੈ। ਕਹਿੰਦਾ ਜੀ ਮੈਨੂੰ ਉੱਥੇ ਕਥਾ ਲੈ ਕੇ ਚੱਲੋ, ਮੈਨੂੰ ਵੀ ਉੱਥੇ ਗੁਰਦੁਆਰਾ ਹੋਣਾ, ਟਾਈਮ ਦਿਓ, ਮੈਂ ਕਥਾ ਦੇ ਵੱਟ ਕੱਢ ਦਿਆਂਗਾ। ਉਹ ਬੰਦਾ ਕਹਿੰਦਾ ਰਹਿਣ ਦੇ ਬਾਬਾ, ਤੂੰ ਤੇਰੀ ਪਹਿਲਾਂ ਹੀ ਮੈਂ ਕਥਾ ਸੁਣ ਲਈ। ਕਹਿੰਦਾ ਮੈਨੂੰ ਤੂੰ ਐਂ ਦੱਸ, ਉਹ ਸਿੰਘ ਸੀ ਜਟਕਾ ਪਿੰਡ ਦਾ, ਵੀ ਕਥਾ ਵੱਟ ਕੱਢਦੀ ਬੰਦੇ ਕਿ ਬੰਦਾ ਕਥਾ ਦੇ ਵੱਟ ਕੱਢਦਾ ਹੁੰਦਾ? ਉਹ ਕਥਾਵਾਚਕ ਫਿਰ ਖੱਬਾ ਸੱਜਾ ਦੇਖੇ ਵੀ ਗੱਲ ਨਿਕਲ ਗਈ ਮੂੰਹ ਚੋਂ, ਉਹ ਸੋਰੀ ਸੋਰੀ ਕਰੇ। ਉਹ ਕਹਿੰਦਾ ਜੀ ਬਸ ਭਾਈ ਸਾਹਿਬ ਮੈਨੂੰ ਤਸੱਲੀ ਹੋ ਗਈ ਇੱਥੇ ਹੀ ਤੁਹਾਡੇ ਤੇ, ਵੀ ਤੁਸੀਂ ਨਾ ਕਿਸੇ ਦੇ ਹੋਰ ਵੱਟ ਕੱਢਿਓ ਜਾ ਕੇ, ਹੁਣ ਤੁਸੀਂ ਸਾਨੂੰ ਰਹਿਣ ਦਿਓ। ਇਸ ਕਰਕੇ ਲੋਕੀ ਕਹਿੰਦੇ ਮੈਂ ਕੱਢ ਦਿਆਂਗਾ ਵੱਟ ਕਾਹਦੇ ਨਾਲ, ਫਿਰ ਜਪਜੀ ਸਾਹਿਬ ਤਾਂ ਮੈਂ ਪੜ੍ਹ ਦਿੰਦਾ। ਆਹੀ ਗਲਤੀ, ਜੇ ਆਪਾਂ ਜਪਜੀ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕੇ ਪੜ੍ਹੀਏ, ਉਹ ਕਿੰਨਾ ਪਿਆਰ ਨਾਲ ਪੜ੍ਹਾਂਗੇ ਆਪਾਂ। ਤੇ ਜੇ ਜਪਜੀ ਸਾਹਿਬ ਨੂੰ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਨਾ, ਉਹਨੂੰ ਇਹ ਮਾਣ ਹੁੰਦਾ, ਲੋ ਪੰਜਾਬੀ ਚ ਲਿਖਿਆ, ਹੁਣ ਪੜ੍ਹ ਦਿੰਦੇ ਹਾਂ। ਇਹ ਨਹੀਂ ਗੱਲ ਕਰਨੀ, ਇਹ ਗੱਲਾਂ ਆਉਂਦੀਆਂ ਇਤਿਹਾਸਕ। 10ਵੇਂ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਹਾਥੀ ਦੇ ਉੱਤੇ ਜਦ ਸਜਣ ਲੱਗੇ, ਮਹਾਵਤ ਆਸੇ ਪਾਸੇ ਦੇਖਿਆ ਹੈ ਨਾ ਸੀ, ਉਹ ਕੋਈ ਚੀਜ਼ ਲੈਣ ਚਲੇ ਗਿਆ ਹੋਣਾ, ਵੀ ਮੈਂ ਹੁਣੇ ਆਉਣਾ, ਮਹਾਰਾਜ ਪਹਿਲਾਂ ਆ ਗਏ। ਮਹਾਰਾਜ ਨੇ ਹਾਥੀ ਦੇ ਉੱਤੇ ਚੜ੍ਹਨਾ ਸੀ, ਉਹ ਮੋਢਾ ਲਾ ਕੇ ਖੜਦਾ ਮਹਾਰਾਜ, ਇੱਥੇ ਚਰਨ ਰੱਖ ਕੇ ਉੱਤੇ ਚੜ੍ਹ ਜਾਂਦੇ ਸੀ, ਉਦੋਂ 15 ਸਾਲ ਦੀ ਉਮਰ ਸੀ। ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਵੀ ਇੰਨੀ ਕੁ ਉਮਰ ਤੇ ਨੇੜੇ ਤੇੜੇ ਸੀ ਮਹਾਰਾਜ ਤੇ, ਉਸ ਵਕਤ ਥੋੜੇ ਛੋਟੇ ਸੀ, 3 ਸਾਲ ਦੇ ਸੀ ਜਦੋਂ ਗੁਰਤਾ ਗੱਦੇ ਦਾ ਤਿਲਕ ਲਾਇਆ 10ਵੇਂ ਪਾਤਸ਼ਾਹ ਨੂੰ, ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜੀ। ਉਸ ਵਕਤ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਨੇ ਖੱਬਾ ਸੱਜਾ ਦੇਖਿਆ, ਮਹਾਰਾਜ ਕਹਿੰਦੇ ਮਹਾਵਤ ਆਇਆ ਹੀ ਨਹੀਂ, ਮੈਂ ਉੱਤੇ ਚੜ੍ਹਨੇ। ਬਾਬਾ ਜੀ ਥੋੜੇ ਭਲਵਾਨੀ ਟਾਈਪ ਸਰੀਰ ਸੀਗਾ, ਤਕੜਾ ਸੀ, ਐਂ ਕਰਕੇ ਕਹਿੰਦੇ ਲੈ ਇੱਥੇ ਰੱਖੋ, ਨਿਆਣਾ ਜਿਹਾ ਹੈਗਾ ਵੀ। ਮਹਾਰਾਜ ਉਸ ਗੱਲ ਚ ਆਈ ਜੀ, ਆਪਾਂ ਕਹਿੰਦੇ ਮੈਂ ਜਪਜੀ ਸਾਹਿਬ ਐਂ ਪੜ੍ਹ ਦਿਆਂਗਾ, ਮਹਾਰਾਜ ਕਹਿੰਦੇ ਇੱਥੇ ਰੱਖੋ ਜੀ, ਮਹਾਰਾਜ ਇੱਥੇ ਰੱਖ ਕੇ ਚੜ੍ਹ ਜਾਓ, ਜਿਵੇਂ ਬੜਾ ਤਕੜਾ ਭਲਵਾਨ ਹੁੰਦਾ। ਸਤਿਗੁਰ ਦਾ ਭਾਰ ਕੋਈ ਝੱਲ ਸਕਦਾ? ਤਿੰਨਾਂ ਲੋਕਾਂ ਦਾ ਮਾਲਕ, ਉਹਨੇ ਤਿੰਨਾਂ ਲੋਕਾਂ ਦਾ ਹੀ ਭਾਰ ਪਾਤਾ ਉੱਤੇ, ਉੱਠ ਹੀ ਨਹੀਂ ਸਕੇ, ਮੁੜਕਾ ਆ ਗਿਆ, ਬੁਰੇ ਹਾਲ ਹੋ ਗਏ। ਉਹ ਕਹਿੰਦੇ ਗੁਰਬਖਸ਼ਿਆ ਉੱਠ, ਉਹ ਫਿਰ ਟੁੱਟ ਗਈ ਅੰਦਰਲੀ ਹਉਮੈ ਟੁੱਟ ਗਈ, ਮਹਾਰਾਜ ਗਲਤੀ ਹੋ ਗਈ, ਮਾਫ ਕਰ ਦਿਓ ਮੈਨੂੰ, ਤੁਸੀਂ ਮੈਂ ਸਮਝਿਆ ਵੀ ਨਿਆਣਾ ਜਾ, ਮੇਰੇ ਮਨ ਚ ਉਹ ਗੱਲ ਹੋਰ ਆ ਗਈ। ਅਸਲ ਚ ਕਹਿੰਦੇ ਉਹ ਸਤਿਗੁਰ ਅੱਗੇ ਨਹੀਂ ਹੰਕਾਰ ਕਰੀਦਾ। ਇਸ ਕਰਕੇ ਆਪਾਂ ਕਿਸੇ ਵੀ ਗੱਲ ਨੂੰ, ਹਰੇਕ ਗੱਲ ਨੂੰ ਐਂ ਲੈ ਲੈਂਦੇ ਮੈਂ ਤਾਂ ਐਂ ਕਰ ਦਿਆਂਗਾ, ਇਹੀ ਵੱਡੀ ਗਲਤੀ ਆਪਣੀ। ਗੁਰਬਾਣੀ ਬਾਰੇ ਕਦੇ ਵੀ ਇਸ ਤਰ੍ਹਾਂ ਦੀ ਗੱਲ ਮਨ ਦੇ ਅੰਦਰ ਲਿਆਉਣੀ ਨਹੀਂ। ਇਹ ਨਹੀਂ ਕਿ ਜੇ ਸਤਿਗੁਰ ਆਪਣੀ ਪਾਵਰ ਨਹੀਂ ਦਿਖਾਉਂਦੇ ਤਾਂ ਆਪਾਂ ਸਾਰੇ ਜਾਣੇ ਜੋ ਮਰਜ਼ੀ ਬੋਲੀ ਜਾਈਏ। ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੀਏ। ਗੁਰਬਾਣੀ ਜਿਹੜੀ ਹੈ, ਗੁਰਬਾਣੀ ਗੁਰੂ ਕੀ ਬਾਣੀ, ਧੁਰ ਕੀ ਬਾਣੀ, ਬਾਣੀ ਦਾ ਅਦਬ ਸਤਿਕਾਰ। ਦੇਖੋ ਗੱਲ ਇਹ ਹੈ ਕਿ ਪੜ੍ਹਿਆ ਲਿਖਿਆ ਜਿਹੜਾ ਕੋਈ ਵੀ ਵਿਅਕਤੀ ਹੈ ਉਹ ਆਪਣੇ ਮਨ ਦੇ ਅੰਦਰ ਇਹ ਵਿਚਾਰ ਨਾ ਲਿਆਵੇ ਕਿ ਮੈਂ ਪੜ੍ਹਿਆ ਲਿਖਿਆ ਨਹੀਂ। ਮਹਾਂਪੁਰਖਾਂ ਨੇ ਕੱਲ ਕਿਹਾ ਸੀ, ਭਾਈ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਤਾਂ ਇਹਨਾਂ ਗੱਲਾਂ ਦਾ ਊਂ ਪਤਾ ਨਹੀਂ, ਕਰ ਲਓ ਉਦਾਂ। ਇਹ ਤਾਂ ਇਹਨਾਂ ਦੀ ਨਿਮਰਤਾ ਹੈ। ਜਿਹੜਾ ਬਾਣੀ ਪੜ੍ਹਿਆ, ਜਿਹਦੇ ਅੰਦਰ ਬ੍ਰਹਮ ਗਿਆਨ ਹੈ, ਬਾਬਾ ਠਾਕੁਰ ਸਿੰਘ ਵੀ ਲੋਕ ਐਂ ਕਹਿੰਦੇ ਅਨਪੜ੍ਹ ਸੀ ਉਹ, ਬਹੁਤ ਸਾਰੇ ਲੋਕ ਇੱਦਾਂ ਬੋਲਦੇ ਸੀ, ਵੱਡੇ ਵੱਡੇ ਸਾਰੇ ਮਹਾਂਪੁਰਖਾਂ ਨੂੰ, ਉਹ ਗੁਰੂ ਨਾਨਕ ਸਾਹਿਬ ਵੀ, ਫਿਰ ਕਈ ਲੋਕ ਤਾਂ ਇੱਦਾਂ ਵੀ ਕਹਿਣਗੇ, ਕਬੀਰ ਜੀ ਵੀ ਕਦੇ ਸਕੂਲ ਨਹੀਂ ਗਏ, ਫਰੀਦ ਜੀ ਵੀ ਨਹੀਂ ਗਏ, ਫਿਰ ਤਾਂ ਉਹਨਾਂ ਨੂੰ ਅਨਪੜ੍ਹ ਮੰਨ ਲਓਗੇ ਤੁਸੀਂ। ਪੜ੍ਹਾਈ ਤੁਸੀਂ ਸਕੂਲ ਚ ਕਿਉਂ ਕਰਨ ਜਾਂਦੇ ਹੋ? ਕਿਉਂਕਿ ਮੇਰੇ ਦਿਮਾਗ ਦਾ ਸ਼ਟਰ ਖੁੱਲੇ ਥੋੜਾ ਜਿਹਾ, ਅੰਦਰੋਂ ਚਾਨਣ ਆਵੇ। ਪਰ ਜਦੋਂ ਬ੍ਰਹਮ ਗਿਆਨ ਹੁੰਦਾ ਨਾ, 14 ਵਿਦਿਆ ਸੰਪੂਰਨ ਹੁੰਦੀਆਂ ਬ੍ਰਹਮ ਗਿਆਨੀ ਦੇ ਵਿੱਚ, ਸਾਰੀਆਂ ਵਿਦਿਆ ਦਾ ਗਿਆਤਾ ਹੋ ਜਾਂਦਾ, ਸਾਰੇ ਪ੍ਰਕਾਰ ਦੀ ਸੋਝੀ ਹੁੰਦੀ ਹੈ। ਆਪਾਂ ਤਾਂ ਉੱਥੇ ਤੱਕ ਜਾ ਨਹੀਂ ਸਕਦੇ। ਮਹਾਰਾਜ ਨੇ ਜੋ ਕਿਹਾ, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਬ੍ਰਹਮ ਗਿਆਨੀਆਂ ਦਾ ਕਥਨ ਤਾਂ ਨਹੀਂ ਆਪਾਂ ਕਰ ਸਕਦੇ, ਪਰ ਇੰਨਾ ਜ਼ਰੂਰ ਖਿਆਲ ਰੱਖੋ ਕਿ ਗੁਰਬਾਣੀ ਬਾਰੇ ਕਦੇ ਵੀ ਕੋਈ ਨਿਰਾਦਰਯੋਗ ਅੱਖਰ ਨਹੀਂ ਬੋਲਣਾ। ਪਰ ਅੱਜ ਦੇ ਯੁੱਗ ਵਿੱਚ ਨਿਰਾਦਰਯੋਗ ਅੱਖਰ ਆਪਣੇ ਮੂੰਹ ਚੋਂ ਸੁਭਾਵਕ ਕਈ ਵਾਰ ਨਿਕਲ ਜਾਂਦਾ, ਉਹਦਾ ਵੀ ਹੱਲ ਕਰ ਲਓ। ਉਹ ਕਿਵੇਂ? ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਨੇ ਇਹ ਮੈਨੂੰ ਸਮਝਾਇਆ ਸੀ, ਉਹਨਾਂ ਦੀ ਸੰਗਤ ਕਰਦਿਆਂ ਕਹਿੰਦੇ, ਭਾਈ ਠਾਕਰ ਸਿੰਘ, ਭਾਈ ਸੱਤੇ ਬਲਵੰਡੇ ਦੀ ਵਾਰ ਪੜ੍ਹਦਾ ਹੁੰਦਾ? ਮੈਂ ਕਿਹਾ ਮਹਾਰਾਜ ਉਦਾਂ ਕਦੇ ਕਦੇ ਪੜ੍ਹ ਲਈਦੀ। ਕਹਿੰਦੇ ਭਾਈ ਪੜ੍ਹਿਆ ਕਰ, ਦਿਹਾੜੀ ਚ ਕਹਿੰਦੇ 100 ਗੱਲ ਗਲਤ ਨਿਕਲ ਜਾਂਦੀ ਮੂੰਹ ਚੋਂ, ਕਈ ਵਾਰ ਭੁਲੇਖੇ ਨਾਲ ਹੀ ਬਾਣੀ ਦੇ ਹੀ ਉਲਟ ਕੋਈ ਗੱਲ ਨਿਕਲ ਜਾਂਦੀ ਆਪਣੇ ਤੋਂ, ਸਤਿਗੁਰਾਂ ਦੇ ਵਿਰੁੱਧ ਵੀ ਅੱਖਰ ਨਿਕਲ ਜਾਂਦਾ। ਆਪਾਂ ਛੋਟੇ ਜੀਵ ਹੈ, ਕੀਰੇ ਕਿਰਮ ਹਾਂ, ਆਪਾਂ ਨੀਚ ਜੀਵ ਹਾਂ, ਆਪਣੇ ਮੂੰਹ ਚੋਂ ਸੁਭਾਵਕ ਗੁਰਾਂ ਦੀ ਨਿੰਦਾ ਹੋ ਜਾਂਦੀ ਹੈ, ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ। ਕਹਿੰਦੇ ਸ਼ਾਮ ਨੂੰ ਸੱਤੇ ਬਲਵੰਡੇ ਦੀ ਵਾਰ, ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਇਹ ਜ਼ਰੂਰ ਪੜ੍ਹਿਆ ਕਰੋ। ਕਹਿੰਦੇ ਸ਼ਾਮ ਨੂੰ ਪੜ੍ਹ ਲਿਆ ਕਰੋ। ਇੱਕ ਉਹਨਾਂ ਨੇ ਮੈਨੂੰ ਕਿਹਾ ਸੀ, ਕਹਿੰਦੇ ਸ਼ਾਮ ਨੂੰ ਰਹਿ ਰਾਸ ਤੋਂ ਬਾਅਦ ਆਰਤੀ ਪੜ੍ਹਦਾ ਹੁੰਦਾ? ਮੈਂ ਕਿਹਾ ਨਾ ਜੀ। ਕਹਿੰਦੇ ਮੈਂ ਜਨਮ ਸਾਖੀ ਚ ਪੜ੍ਹਿਆ ਸੀ। ਕਹਿੰਦੇ ਉਦੋਂ ਬਾਅਦ ਮੈਂ ਨਿਤਨੇਮ ਵਿੱਚ ਰਹਿ ਰਾਸ ਦੇ ਨਾਲ ਆਰਤੀ ਵੀ ਪੜ੍ਹਦਾ, ਤੂੰ ਵੀ ਪੜ੍ਹਿਆ ਕਰ। ਮੈਂ ਜੀ ਸੱਤ ਬਚਨ। ਉਹਨਾਂ ਨੇ ਇਹ ਦੋ ਬਾਣੀਆਂ ਕਹਿ ਕੇ ਕੰਠ ਕਰਾਈ, ਸੱਤੇ ਬਲਵੰਡੀ ਵਾਰ ਕੰਠ ਕਰ ਲੈ, ਰਾਮਕਲੀ ਕੀ ਵਾਰ ਕੰਠ ਕੀਤੀ, ਫਿਰ ਆਰਤੀ ਕੰਠ ਕੀਤੀ। ਆਰਤੀ ਦਾ ਮਤਲਬ ਹੈ ਉਸਤਤ ਕਰਨੀ। ਜਦ ਪਰਮੇਸ਼ਰ ਨੇ ਦਰਸ਼ਨ ਦਿੱਤੇ ਧੰਨੇ ਭਗਤ ਨੂੰ, ਕਹਿ ਧੰਨਿਆ, ਸਾਰਿਆਂ ਨੇ ਸਾਡੀ ਆਰਤੀ ਕੀਤੀ ਹੈ, ਉਸਤਤ ਕੀਤੀ ਹੈ, ਤੂੰ ਵੀ ਕਰ। ਕਹਿੰਦੇ ਮਹਾਰਾਜ ਮੈਂ ਤਾਂ ਆਰਤਾ ਕਰੂੰਗਾ, ਜੱਟ ਦਾ ਤਾਂ ਆਰਤਾ। ਕਹਿੰਦੇ ਗੋਪਾਲ ਤੇਰਾ ਆਰਤਾ, ਉਹ ਲੋਕ ਆਰਤੀ ਕਰਦੇ, ਧੰਨਾ ਆਰਤਾ ਕਰਦਾ, ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ। ਸੋ ਇਸ ਕਰਕੇ ਥੋੜੀ ਥੋੜੀ ਚੀਜ਼ ਮੈਂਸ਼ਨ ਕਰਦੇ ਜਾਓ ਆਪਣੇ ਨਿਤਨੇਮ ਚ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 300 ਸਾਲਾ ਸੀ ਨਾ, ਜੋ ਨਗਰ ਕੀਰਤਨ ਲੈ ਕੇ ਗਏ ਮਹਾਂਪੁਰਖ ਦਿੱਲੀ ਨੂੰ, ਉਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਾਲੇ ਵਿਦਿਆਰਥੀ ਰੂਪ ਵਿੱਚ ਸੀ ਸਾਡੇ ਨਾਲ। ਕਹਿੰਦੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲ ਲਾਇਆ ਸੀ, 7-8 ਜਾਣੇ ਸਿੰਘ ਖੜੇ ਸੀ। ਕਹਿੰਦੇ ਅੱਜ ਤੋਂ ਇੱਕ ਬਾਣੀ ਹੋਰ ਵਧਾਓ ਨਿਤਨੇਮ ਚ। ਬੋਲੋ ਕਿਹੜੀ ਕਿਹੜੀ ਵਧਾਉਣੀ ਤੁਸੀਂ? ਫਿਰ ਸਾਰਿਆਂ ਨੇ ਉਦਣ ਇੱਕ ਇੱਕ ਬਾਣੀ ਵਧਾਈ। ਮੈਂ ਜੀ ਮੈਂ ਤਾਂ ਸ਼ਬਦ ਹਜ਼ਾਰੇ ਹੁਣ ਕਰਿਆ ਕਰੂੰ ਨਾਲ। ਕੋਈ ਕਿਹਾ ਮੈਂ ਅੱਜ ਸੁਖਮਨੀ ਸਾਹਿਬ ਕਰੂੰਗਾ, ਕਿਸੇ ਨੇ ਕਿਹਾ ਅੱਜ ਤੋਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸਲੋਕ ਪੜ੍ਹਿਆ ਕਰੂੰਗਾ। ਥੋੜਾ ਥੋੜਾ ਨਿਤਨੇਮ, ਜਿਵੇਂ ਅੱਜ ਤੁਹਾਨੂੰ ਦੱਸਿਆ ਸੱਤੇ ਬਲਵੰਡੇ ਦੀ ਵਾਰ, ਸ਼ਾਮ ਨੂੰ ਥੋੜੀ ਜਿਹੀ ਸੰਥਿਆ ਕਰਨੀ ਪੈਂਦੀ ਹੈ, ਥੋੜੀ ਜਿਹੀ ਮਹਿੰਗੀ ਬਾਣੀ ਹੈ, ਪਰ ਮੈਂ ਇਹ ਗੁਰਬਾਣੀ ਉਪਦੇਸ਼ .org ਤੇ ਚਲੇ ਜਾਓ, ਉਥੇ ਮੈਂ ਇਹਦੀ ਸੰਥਿਆ ਵੀ ਕਰਾਈ ਹੋਈ ਆ, ਉਥੇ ਮੈਂ ਪੜ ਕੇ ਵੀ ਸੁਣਾਈ ਹੋਈ ਆ, ਉਥੇ ਮੈਂ ਇਹਦੇ ਅਰਥ ਵੀ ਕਰਤੇ ਨਾਲ, ਪਰ ਮੈਂ ਗੁਰਬਾਣੀ ਦੀ ਲੜੀਵਾਰ ਕਥਾ ਜਿਹਦੇ ਅਰਥ ਕੀਤੇ ਹੀ ਹੋਏ ਨੇ, ਜੇ ਤੁਸੀਂ ਉਹਦੇ ਚ ਅਰਥ ਕੱਢ ਲਓ। ਹੁਣ ਅੱਜ ਕੱਲ ਆਈਪੋਡ ਚੱਲੇ ਹੋਏ ਨੇ, ਆਈਪੋਡ ਚ ਸਾਰੀ ਕਥਾ ਪਾ ਲਓ, ਸਾਰੀ ਕਥਾ ਪਾ ਕੇ ਅੱਜ ਹਰਿਮੰਦਰ ਸਾਹਿਬ ਜਿਹੜਾ ਹੁਕਮਨਾਮਾ ਆਇਆ ਉਹ ਆਈਪੋਡ ਚ ਕੱਢ ਲਓ ਫਟਾਫਟ, ਆਹ ਹੁਕਮਨਾਮਾ ਨਾਲ ਹੀ ਸੁਣ ਲਓ ਕੀ ਅਰਥ ਨੇ ਅੱਜ। ਇਸ ਪ੍ਰਕਾਰ ਆਪਾਂ ਇੱਕ ਇੱਕ ਬਾਣੀ ਰੋਜ਼ ਜਾਂ ਸਾਲ ਬਾਅਦ ਥੋੜੀ ਥੋੜੀ ਕਰਕੇ ਆਰਤੀ ਨਾਲ ਪੜ੍ਹਨੀ, ਆਰਤੀ ਚ ਬਹੁਤ ਖੁਸ਼ੀ ਹੁੰਦੀ ਮਹਾਰਾਜ ਦੀ। ਇਸੇ ਕਰਕੇ ਕਈ ਕਹਿਣਗੇ ਇਹ ਕਲੇਰਾਂ ਵਾਲੇ ਆ ਰਹੀ ਆਰਤੀ ਬਹੁਤ ਵੱਡੀ, ਮੈਂ ਕਿਹਾ ਹਜ਼ੂਰ ਸਾਹਿਬ ਜਾ ਕੇ ਦੇਖੋ, ਬੁੱਢਾ ਦਲ ਦੀ ਆਰਤੀ ਦੇਖੋ। ਆਪਾਂ ਜਦ ਤਾਂ ਕਿਸੇ ਬੰਦੇ ਦੀ ਆਰਤੀ ਕਰਨੀ ਹੁੰਦੀ ਆ ਫਿਰ ਤਾਂ ਭਾਵੇਂ 5 ਘੰਟੇ ਕਰੀ ਜਾਓ, ਦੀਵੇ ਲੈ ਕੇ ਬਾਲੋ। ਕਿਸੇ ਵੱਡੇ ਬੰਦੇ ਕੋਲ ਲੋਕ ਜਾਂਦੇ ਨੇ, ਬੜੀ ਉਸਤਤ ਕਰਦੇ ਉਹਦੀ, ਤੇ ਜਦ ਮਹਾਰਾਜ ਦੀ ਆਰਤੀ ਕਰਨੀ ਹੈ ਫਿਰ ਕਹਿੰਦੇ 5 ਕੁ ਸ਼ਬਦ ਬਹੁਤ ਨਹੀਂ ਹੈਗੇ ਮਹਾਰਾਜ ਦੇ 5 ਸ਼ਬਦ ਤੇ ਬੰਦਿਆਂ ਲਈ ਪਤਾ ਨਹੀਂ ਕੀ ਕੁਛ ਬੋਲ ਜਾਂਦੇ ਨੇ। ਸੋ ਇਸ ਕਰਕੇ ਇਹ ਥੋੜੀ ਥੋੜੀ ਸੋਹਲੇ ਵਿੱਚ ਕੁਤਾਹੀ ਹੋ ਰਹੀ ਆ, ਸੋਹਲੇ ਤੋਂ ਪਹਿਲਾਂ ਰੱਖਿਆ ਦੇ ਸ਼ਬਦ ਨੇ, ਕੁਝ ਜ਼ਰੂਰ ਪੜ੍ਹਨੇ ਨੇ। ਆ ਸੋਹਲੇ ਦਾ ਸਾਰਾ ਪਾਠ ਕਰਨਾ, ਕੀਰਤਨ 16, ਰੱਖਿਆ ਦੇ ਸ਼ਬਦ, ਇਹ 10ਵੀਂ ਅਰਦਾਸ, 4 ਸ਼ਬਦ ਪਹਿਲਾਂ ਰੱਖਿਆ ਦੇ ਆ। ਇਸ ਤਰ੍ਹਾਂ ਕਰਕੇ ਆਪਣੀ ਜ਼ਿੰਦਗੀ ਵਿੱਚ ਸਿਮਰਨ ਜੇ ਨਹੀਂ ਕਰਦੇ, ਦੇਖੋ ਜੇ ਆਪਾਂ ਕਿਸੇ ਨੂੰ ਕਹਿੰਦੇ 1 ਘੰਟਾ ਸਿਮਰਨ ਕਰਿਆ ਕਰ, ਉਹ ਸੋਚਣ ਬਹਿ ਜਾਂਦਾ, ਸਟਾਰਟਿੰਗ ਹੀ ਆਉਣਾ ਦਵਾਓ। ਆਪਾਂ ਸਿਰਫ ਕਹਾਂਗੇ ਅੱਜ ਦੇ 300 ਸਾਲੇ ਤੇ 301 ਸਾਲੇ ਤੇ ਜਿਹੜਾ ਬੰਦਾ ਤੁਹਾਡੇ ਚੋਂ ਸਿਮਰਨ ਨਹੀਂ ਕਰਦਾ ਸਿਰਫ 5 ਮਿੰਟ ਸਿਮਰਨ ਕਰਿਆ ਕਰੋ। ਇੱਕ ਮੈਂ ਅੱਜ ਦੀ ਗੱਲ ਦੱਸਦੇ, ਅਜੇ ਯੁੱਗ ਦੀ ਸਮਾਂ ਤਾਂ ਸਮਾਪਤ ਆ ਮੇਰਾ, ਆਪਣੇ ਭਚੰਗੀ ਨੂੰ ਅਸੀਂ ਕਿਹਾ ਕਿੱਥੇ ਕਹਿ, ਉਹ ਕਿਤਨਾ ਕਿਤੋਂ ਆਉਂਦਾ ਹੁੰਦਾ ਕਾਰ ਚ ਤੋਂ ਪੜ੍ਹ ਕੇ, ਆਪਾਂ 5 ਮਿੰਟ ਚ ਆਇਆ ਕੀ ਆ, ਅੱਧੇ ਆਉਂਦਾ 1/2 ਘੰਟੇ ਬਾਅਦ ਆ। ਇੱਕ ਦਿਨ ਮੈਂ ਪੁੱਛਿਆ ਵੀ ਤੂੰ ਕਹਿ ਨਾ 5 ਮਿੰਟ ਚ ਆਇਆ, ਕਹਿੰਦਾ ਇੰਨੇ ਨਾਲ ਬੰਦਾ ਠੰਡਾ ਹੋ ਜਾਂਦਾ, ਕਹਿੰਦਾ ਆਈਏ ਭਾਵੇਂ 1/2 ਘੰਟੇ ਬਾਅਦ ਹੀ, ਕਹਿੰਦਾ ਵੀ ਤੁਹਾਨੂੰ ਹੁੰਦੀ ਵੀ ਨੇੜੇ ਹੀ ਆ। ਤੋ ਗੱਲ ਆ ਵੀ ਇਹ ਅੱਜ ਦੇ ਯੁੱਗ ਦੀ ਗੱਲ ਆ ਵੀ ਸਿਰਫ 5 ਮਿੰਟ ਵਾਹਿਗੁਰੂ ਕਰਿਆ ਕਰੋ, ਬਾਕੀ ਆਪੇ ਅੱਗੇ ਵੱਧ ਜੂਗਾ। ਕਹਿੰਦਾ ਮੈਂ ਤੈਨੂੰ ਕਿਹਾ ਸੀ ਬਰਫੀ ਦਾ 1 ਪੀਸ ਖਾਈ, ਨੌਕਰ ਨੂੰ ਕਹਿੰਦਾ ਮਾਲਕ, ਕਹਿੰਦਾ ਅਸੀਂ ਤਾਂ ਫਰਮਾਇਆ ਸੀ ਤੈਨੂੰ 1 ਪੀਸ ਤੇ ਤੂੰ ਸਾਰੀ ਬਰਫੀ, ਕਹਿੰਦਾ ਬਰਫੀ ਹੈ ਨੀ ਇੱਥੇ, ਕਹਿੰਦਾ ਸੀ ਤੁਸੀਂ 1 ਫਰਮਾਇਆ ਸੀ ਜਨਾਬ, ਬਾਕੀ ਮੈਂ ਆਪੇ ਫਰਮੀ ਗਿਆ, ਇਹ 5 ਮਿੰਟ ਮੈਂ ਫਰਮਾ ਤੇ ਤੇ ਬਾਕੀ 5-5 ਮਿੰਟ ਤੁਸੀਂ ਅੱਗੇ ਫਰਮੀ ਜਾਇਓ, ਹੌਲੀ 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 ਵਧਾ ਲਿਓ ਸਿਮਰਨ ਆਪਣਾ। ਤੋ ਅੱਜ ਇੰਨੇ ਵਿਚਾਰ ਸੋ ਮਹਾਂਪੁਰਸ਼ਾਂ ਨੇ, ਇੱਕ ਮੈਨੂੰ ਗੱਲ ਯਾਦ ਆ ਗਈ ਰਾਤ ਦੀ ਰਾਤ, ਬੜੀ ਸੰਗਤ ਨੇ ਕਿਹਾ ਕਿ ਅਸੀਂ ਬਾਬਾ ਜੀ ਨੂੰ ਕਈਆਂ ਨਹੀਂ ਨਾ ਸੁਣਿਆ ਪ੍ਰਵਚਨ, ਬਾਬਾ ਜੀ ਦੇ ਬੋਲਦਿਆਂ ਨੂੰ ਸੁਣਿਆ ਨਹੀਂ ਸੀ, ਕਹਿੰਦੇ ਤੁਸੀਂ ਰਾਤ ਕੋਈ ਇਹੋ ਜਿਹੇ ਵਿਚਾਰ ਕੀਤੇ ਤਾਂ ਬਾਬਾ ਜੀ ਨੇ ਵੀ ਸੁਣਾਏ, ਬਾਬਾ ਜੀ ਤੁਹਾਡੇ ਬਚਨਾਂ ਤੇ ਸੰਗਤ ਰਾਤ ਬਹੁਤ ਖੁਸ਼ ਹੋਈ। ਫਿਰ ਕਹਿੰਦੇ ਵੀ ਬਾਬਾ ਜੀ ਹੋਰ ਸੁਣਾਉਣ, ਮੈਂ ਕਿਹਾ ਹੁਣ ਬਾਬਾ ਜੀ ਅੱਜ ਆਪ ਹੀ ਕਹਿੰਦੇ ਮੈਂ ਹੋਰ ਸੁਣਾਉਂਗਾ। ਮੈਂ ਇਹ ਮਹਾਂਪੁਰਸ਼ ਤਾਂ ਉਹ ਕਹਿੰਦੇ ਢੋਲ ਵਰਗੇ ਹੁੰਦੇ, ਜੇ ਹੱਥ ਮਾਰਤਾ ਡੱਗਾ ਫਿਰ ਤਾਂ ਆਵਾਜ਼ ਕੱਢ ਦਿੰਦੇ ਆ, ਨਹੀਂ ਤਾਂ ਚੁੱਪ ਬੈਠੇ ਰਹਿੰਦੇ ਆ। ਰਾਤ ਮੇਰੀ ਥੋੜੀ ਜਿਹੀ ਵਿਚਾਰ ਨਾਲ ਫਿਰ ਇਹਨਾਂ ਨੇ ਕਿੰਨੀ ਡੂੰਘੀ ਵਿਚਾਰ ਆਪਾਂ ਨੂੰ ਸੁਣਾ ਤੀ, ਜਿਹੜਾ ਸੰਸਾ ਸੀ ਉਹ ਸਾਰਾ ਦੂਰ ਹੋ ਗਿਆ ਸਾਡਾ। ਇਸ ਪ੍ਰਕਾਰ ਅਸੀਂ ਹੁਣ ਵੀ ਬਚਨ ਕਰਾਂਗੇ ਕਿ ਬੇਨਤੀ ਕਰਦੇ ਮਹਾਂਪੁਰਖ ਵੀ ਆਪਣੇ ਸੁੰਦਰ ਵਿਚਾਰਾਂ ਨਾਲ ਆਪਾਂ ਨਿਹਾਲ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਪਿਆਰ ਨਾਲ ਫਤਿਹ ਉਚਾਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।